ओहरा ग्राम बार ने ते गुरु कीनो अगर प्यान सेत सजत कोशिश महा सेत तुरंग सुजान।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा सात संगत जिनके भाग बड़े हैं भाई तिन साधु संग मुख जुरे वड्या भागां वाले हो दीन दुनिया दे मालक सतगुरु आदि गुरु श्री गुरु ग्रंथ साहिब जी महाराज जी दे पवित्र चरणां च नौवें पातशाह धन धन श्री गुरु तेग बहादुर साहिब जी महाराज जी दे पवित्र इतिहासक स्थान ते हाजरियां भर के जुड़ के कलगीधर पंथ दे वाली चिट्टियां बाजां वाले शमशेरे बहादुर सरबंस दानी साहिबे कमाल नासरो मनसूर गुरु गोबिंद सिंह एजदी मंजूर गुरु गोबिंद सिंह हकरा गंजूर गुरु गोबिंद सिंह जुमला फैजे नूर गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह। कलगियां वाले पातशाह दी सिफत विच दूसरे भाई गुरदास जी लिखते ने वह प्रगट्यो मर्द अगमड़ा वरियाम अकेला वाहो वाहो गोबिंद सिंह आपे गुर चेला। ऐसे सतगुरु श्री गुरु गोबिंद सिंह साहिब जी महाराज जी का पवित्र पावन प्रकाश पुरब दिहाड़ा पोह सुदी सतमी का दिन बड़ी श्रद्धा भावना ते अदब ते सत्कार सहित मना रहे। अज दे दिन बाजां वाले चोजी प्रीतम गुरु कलगीधर पातशाह ने प्रकाश धारण किया पटना साहब की धरती। महाराज गुरु कलगीधर जी ने अपनी स्वै जीवनी लिखी किसे अवतार किसे पैगंबर ने अपनी स्वै जीवनी नहीं लिखी भावे हजरत मुहम्मद जी होए ने ते भावे श्री राम होए ने भगवान कृष्ण होए ने किसे ने भी अपनी स्वै जीवनी नहीं लिखी। एक बाजां वाले चोजी प्रीतम गुरु कलगीधर श्री गुरु गोबिंद सिंह साहिब जी महाराज एक ऐसी महान शख्सियत ने जिन्हां ने अपनी स्वै जीवनी लिखी और उस बाणी का नां है बचित्र नाटक। उदे विच सतगुरु गुरु कलगीधर पातशाह जी महाराज जी ने अपने जन्म की कथा लिखी और अपने जन्म तो पहला की कथा भी लिखी। महाराज जी दे बचन ने अब मैं अपनी कथा बखानो तप साधत जिह बिद मोहे आनो कहिंदे हुण मैं अपनी कथा सुनाउना कि किवें तपस्या करदे नूं मैनूं अकाल पुरख जी ने मात लोक की धरती ते हुक्म भेजिया मात लोक की धरती ते जाण दा हुक्म भेजिया। तप साधत जिह बिद मोहे आनो तपस्या कित्थे कर रहे सी हेमकुंट पर्वत है जहां सपत सरिंग सोबत है तहां जिथे हेमकुंट साहब है जिथे सत चोटियां चारे पासे सोबदियां ने उस जगह ते जिथे पांडवां ने भी योग कमाया पांड राज जहां योग कमावा जिथे पांडवां ने भी योग साधना कीती है उस जगह ते महाराज जी कहंदे तै हम अदक तपस्या साधी महाकाल काल का आराधी एह बिद करत तपस्या भयो द्वैते एक रूप हवै गयो। ਕਹਿੰਦੇ ਉੱਥੇ ਬੈਠਿਆਂ ਅਸੀਂ ਤਪੱਸਿਆ ਕੀਤੀ। ਕਾਲ ਦੇ ਵੀ ਕਾਲ ਕਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕੀਤੀ। ਇੱਥੇ ਕਾਲਕਾ ਪੁਲਿੰਗ ਵਾਸਤੇ ਵਰਤਿਆ। ਜਿਹੜਾ ਕਾਲ ਦਾ ਵੀ ਕਾਲ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਦੀ ਆਰਾਧਨਾ ਕੀਤੀ। ਔਰ ਉਹਦੀ ਆਰਾਧਨਾ ਕਰਦਿਆਂ ਕਰਦਿਆਂ ਇਸ ਤਰ੍ਹਾਂ ਦੀ ਤਪੱਸਿਆ ਕੀਤੀ ਕਿ ਦੋ ਤੋਂ ਇੱਕ ਰੂਪ ਹੋ ਗਏ। ਉੱਥੇ ਅਕਾਲ ਪੁਰਖ ਜੀ ਨੇ ਮੇਰੇ ਪ੍ਰਤੀ ਵਚਨ ਕੀਤੇ। ਅਕਾਲ ਪੁਰਖ ਬਾਅਦ ਚ ਇਸ ਕੀਟ ਪ੍ਰਤ ਆਪਣੀ ਨਿਮਰਤਾ ਵੀ ਨਾਲ ਦੱਸਦੇ ਕਿ ਮੇਰੇ ਪ੍ਰਤੀ ਹੁਕਮ ਕੀਤਾ ਅਕਾਲ ਪੁਰਖ ਨੇ, ਮੈਂ ਆਪਣਾ ਸਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕੋ ਸਾਜਾ। ਅਕਾਲ ਪੁਰਖ ਨੇ ਆਖਿਆ ਮੈਂ ਤੁਹਾਨੂੰ ਆਪਣਾ ਪੁੱਤਰ ਬਣਾਉਣਾ, ਜਾਓ ਤੁਸੀਂ ਮਾਤ ਲੋਕ ਦੀ ਧਰਤੀ ਤੇ ਜਾ ਕੇ ਪੰਥ ਦੀ ਸਾਜਣਾ ਕਰੋ, ਧਰਮ ਦੀ ਸਥਾਪਨਾ ਕਰੋ ਔਰ ਜਾ ਕੇ ਧਰਮ ਚਲਾਓ। ਜਿਹੜੇ ਕਬੁੱਧ ਵਾਲੇ ਪਾਸੇ ਲੱਗੇ ਹੋਏ ਜੀਵ ਨੇ ਉਹਨਾਂ ਨੂੰ ਕਬੁੱਧੀ ਤੋਂ ਹਟਾਓ। ਇਸ ਤਰ੍ਹਾਂ ਦਾ ਭੇਦ ਆਪਣੇ ਹਿਰਦੇ ਚ ਜਾਣ ਕੇ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰੋ। ਜਦੋਂ ਅਕਾਲ ਪੁਰਖ ਜੀ ਨੇ ਆਗਿਆ ਦੁਸ਼ਟ ਦਮਨ ਜੀ ਨੂੰ ਕੀਤੀ, ਇਹ ਆਗਿਆ ਸੁਣ ਕੇ ਮਹਾਰਾਜ ਜੀ ਕਹਿੰਦੇ ਮੈਂ ਠਾਂਡ ਭਿਓ ਮੈਂ ਜ਼ੋਰ ਕਰ ਬਚਨ ਕਹਿਓ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਦੋਂ ਮੈਨੂੰ ਆਗਿਆ ਕੀਤੀ, ਮੈਂ ਉੱਠ ਕੇ ਖਲੋ ਕੇ ਆਗਿਆ ਸਿਰ ਮੱਥੇ ਮੰਨੀ ਤੇ ਆਖਿਆ ਅਕਾਲ ਪੁਰਖ ਜੀ ਮਾਤ ਲੋਕ ਦੀ ਧਰਤੀ ਤੇ ਜਾ ਕੇ ਪੰਥ ਚਲਾਉਣ ਦਾ ਹੁਕਮ ਹੈ, ਪਰ ਉਹ ਤਾਂ ਚੱਲ ਸਕਦਾ ਜੇ ਤੁਸੀਂ ਸਹਾਇਤਾ ਕਰੋਗੇ। ਕਹਿੰਦੇ ਮੇਰਾ ਮਨ ਨਹੀਂ ਸੀ ਕਰਦਾ ਆਉਣ ਨੂੰ, ਚੇਤਨਾ ਭਇਓ ਹਮਰੂ ਆਵਨ ਕਰ ਚੁਬੀ ਰਹੀ ਸੁਰਤ ਪ੍ਰਭ ਚਰਨਨ, ਮੈਂ ਮਨ ਨਹੀਂ ਸੀ ਕਰਦਾ ਮਾਤ ਲੋਕ ਚ ਆਉਣ ਨੂੰ, ਪਰ ਅਕਾਲ ਪੁਰਖ ਦਾ ਹੁਕਮ ਸੀ ਜਬ ਆਇਸ ਪ੍ਰਭ ਕੋਤ ਭਇਓ, ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ। ਅਕਾਲ ਪੁਰਖ ਦੀ ਆਗਿਆ ਨਾਲ ਮਾਤ ਲੋਕ ਦੀ ਧਰਤੀ ਤੇ ਮੈਂ ਅਵਤਾਰ ਧਾਰਿਆ। ਇਧਰ ਮਾਤ ਲੋਕ ਦੀ ਧਰਤੀ ਤੇ ਮੇਰੇ ਮਾਤਾ ਤੇ ਪਿਤਾ ਵੀ ਆਰਾਧਨਾ ਕਰ ਰਹੇ ਨੇ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਬਿਲ ਜੋਗ ਸਾਧਨਾ ਸਾਧਾ। ਇਧਰ ਮਾਤਾ ਪਿਤਾ ਵੀ ਬੜੀ ਆਰਾਧਨਾ ਕਰ ਰਹੇ ਨੇ। 26 ਸਾਲਾਂ ਤੋਂ ਭੌਰੇ ਵਿਚ ਬਾਬੇ ਬਕਾਲੇ ਦੀ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ। ਜੇ 26 ਸਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੈਠਿਆਂ ਹੋ ਗਏ ਨੇ ਸਾਧਨਾ ਕਰਦਿਆਂ ਤਪ ਕਰਦਿਆਂ, ਤੇ 26 ਸਾਲ ਹੀ ਮਾਂ ਗੁਜਰੀ ਨੂੰ ਵੀ ਹੋ ਗਏ ਨੇ ਦਰਵਾਜੇ ਤੇ ਬੈਠਿਆਂ। 26 ਸਾਲ ਮਾਤਾ ਗੁਜਰੀ ਨੇ ਵੀ ਬੈਠਿਆਂ ਤਪੱਸਿਆ ਕੀਤੀ ਹੈ, ਆਪਣੇ ਪਤੀ ਦੀ ਸੇਵਾ ਕੀਤੀ ਹੈ। ਕਹਿੰਦੇ ਇਸ ਤਰ੍ਹਾਂ ਤਾਤ ਮਾਤ ਮੁਰ ਅਲਖ ਅਰਾਧਾ, ਬਹੁਬਿਧ ਜੋਗ ਸਾਧਨਾ ਸਾਧਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕੀਤੀ, ਨਿਰੰਕਾਰ ਦੀ ਆਰਾਧਨਾ ਕੀਤੀ। ਤੇ ਫਿਰ ਮਹਾਰਾਜ ਜੀ ਕਹਿੰਦੇ ਮੁਰ ਪਿਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤੇ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਦੇਖੈ ਪਵ ਲਹਿਓ। ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕਹਿੰਦੇ ਕਿ ਜਦੋਂ ਮੇਰੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦਿਸ਼ਾ ਦੀ ਯਾਤਰਾ ਕਰ ਰਹੇ ਸਨ, ਤੇ ਪੂਰਬ ਦਿਸ਼ਾ ਦੀ ਯਾਤਰਾ ਕਰਦਿਆਂ ਅਨੇਕਾਂ ਤੀਰਥਾਂ ਨੂੰ ਪਾਵਨ ਪਵਿੱਤਰ ਕਰਦਿਆਂ ਮਹਾਰਾਜ ਜੀ ਤ੍ਰਿਵੇਣੀ ਪਹੁੰਚੇ। ਤ੍ਰਿਵੇਣੀ ਉਸ ਜਗ੍ਹਾ ਨੂੰ ਕਹਿੰਦੇ ਨੇ ਜਿਹਨੂੰ ਅੱਜ ਕੱਲ ਇਲਾਹਾਬਾਦ ਕਹਿੰਦੇ ਹਨ। ਇੱਥੇ 3 ਨਦੀਆਂ ਦਾ ਸੰਗਮ ਹੁੰਦਾ ਹੈ, ਇਹ ਪ੍ਰਯਾਗ ਰਾਜ ਤੀਰਥ ਹੈ। ਇੱਥੇ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਕਹਿੰਦੇ ਮੇਰੇ ਸਰੀਰ ਦਾ ਪ੍ਰਕਾਸ਼ ਮਾਤਾ ਜੀ ਦੇ ਉਦਰ ਵਿੱਚ ਹੋ ਗਿਆ। ਔਰ ਜਦੋਂ ਇੱਥੋਂ ਚੱਲ ਕੇ ਸ੍ਰੀ ਪਟਨਾ ਸਾਹਿਬ ਪਹੁੰਚੇ ਤੇ ਪਟਨਾ ਸਾਹਿਬ ਆ ਕੇ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਕਹਿੰਦੇ ਸਾਡਾ ਪੋਹ ਸੁਧੀ ਸਤਵੀਂ ਨੂੰ ਸੰਨ 1666 ਈਸਵੀ ਨੂੰ ਪ੍ਰਕਾਸ਼ ਹੋਇਆ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਹਿਓ, ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ। ਖਾਲਸਾ ਜੀ, ਇੱਥੇ ਇੱਕ ਸੰਕੇਤਕ ਬਚਨ ਦੱਸ ਦੇਣਾ ਜ਼ਰੂਰੀ ਹੈ ਜਦੋਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪਟਨਾ ਸਾਹਿਬ ਚਰਨ ਪਾਏ ਨੇ ਤੇ ਪਟਨਾ ਸਾਹਿਬ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ ਸੀ ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ ਡੇਰਾ ਭਾਈ ਮਰਦਾਨੇ ਨੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕੜਾਕਾ ਲੱਗਾ ਖਾਲਸੇ ਦੇ ਬੋਲੇ ਚ ਭੁੱਖ ਨੂੰ ਕੜਾਕਾ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਜਾਓ ਵੀ ਸਾਹਮਣੇ ਨਗਰ ਹੈ ਛਕਾਓ ਮਹਾਰਾਜ ਜੀ ਨਗਰ ਤਾਂ ਹੈ ਸਾਹਮਣੇ ਪਰ ਪੈਸਿਆਂ ਤੋਂ ਬਿਨਾਂ ਉੱਥੇ ਮਾਇਆ ਤੋਂ ਬਿਨਾਂ ਲੰਗਰ ਪ੍ਰਸ਼ਾਦਾ ਕਿਹਨੇ ਦੇਣਾ ਮਹਾਰਾਜ ਜੀ ਨੇ ਅੰਗੂਠੇ ਨਾਲ ਜ਼ਮੀਨ ਖੋਤਰੀ ਤੇ ਇੱਕ ਬੜਾ ਕੀਮਤੀ ਲਾਲ ਪ੍ਰਗਟ ਹੋਇਆ ਉਹ ਲਾਲ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਦਿੱਤਾ ਤੇ ਆਖਿਆ ਮਰਦਾਨਾ ਜੀ ਨਗਰ ਚ ਜਾ ਕੇ ਇਹਦਾ ਮੁੱਲ ਪਵਾ ਕੇ ਲਿਆਓ ਵੇਚਣਾ ਨਹੀਂ ਜਦੋਂ ਭਾਈ ਮਰਦਾਨਾ ਜੀ ਉਹ ਲਾਲ ਨਗਰ ਚ ਲੈ ਕੇ ਗਏ ਪਟਨੇ ਸ਼ਹਿਰ ਚ ਤੇ ਬਾਜ਼ਾਰ ਦੇ ਵਿਚ ਗਲੀਆਂ ਦੁਕਾਨਾਂ ਤੇ ਫਿਰਦੇ ਹੁਣ ਉਹਦਾ ਤਾਂ ਕੋਈ ਮੁੱਲ ਜੌਹਰੀ ਪਾ ਸਕਦਾ ਸੀ ਆਮ ਦੁਕਾਨਦਾਰਾਂ ਵਾਸਤੇ ਤਾਂ ਉਹ ਚਮਕਦਾਰ ਪੱਥਰ ਹੀ ਸੀ ਨਾ ਕਿਸੇ ਨੇ 2.5 ਸੇਰ ਮਠਿਆਈ ਦਾ ਮੁੱਲ ਪਾਇਆ ਕਿਸੇ ਨੇ 2 ਸਾਗ ਦੀਆਂ ਗੁੱਛੀਆਂ ਮਰਦਾਨਾ ਬੜਾ ਹੈਰਾਨ ਹੋਇਆ ਵੀ ਗੁਰੂ ਨਾਨਕ ਪਾਤਸ਼ਾਹ ਤਾਂ ਕਹਿੰਦੇ ਲਾਲ ਹੈ ਪਰ ਲਾਲ ਇੰਨਾ ਸਸਤਾ ਨਹੀਂ ਹੁੰਦਾ ਵਾਪਸ ਲੈ ਆਏ ਮਹਾਰਾਜ ਉੱਥੇ ਤਾਂ ਇਹਦਾ ਮੁੱਲ ਆ ਪਾਇਆ ਮਹਾਰਾਜ ਜੀ ਕਹਿੰਦੇ ਸਾਲ ਸਰਾਏ ਜੌਹਰੀ ਹੈ ਇਸੇ ਨਗਰ ਦੇ ਵਿਚ ਮਰਦਾਨਾ ਜੀ ਉਹਦੇ ਘਰ ਚਲੇ ਜਾਓ ਭਾਈ ਮਰਦਾਨਾ ਜੀ ਸਾਲ ਸਰਾਏ ਜੌਹਰੀ ਨੂੰ ਮਿਲੇ ਜਾ ਕੇ ਲਾਲ ਵਿਖਾਇਆ ਲਾਲ ਬੜਾ ਕੀਮਤੀ ਸੀ ਸਾਲ ਸਰਾਏ ਜੌਹਰੀ ਨੇ ਲਾਲ ਵੇਖਦਿਆਂ ਸਾਰ ਲਾਲ ਤੇ ਮੱਥਾ ਟੇਕਿਆ 100 ਰੁਪਿਆ ਕਹਿੰਦਾ ਜੀ ਇਹ ਦਰਸ਼ਨੀ ਭੇਟ ਹੈ ਪਰ ਇਹਦਾ ਮੁੱਲ ਮੈਂ ਕੱਲਾ ਨਹੀਂ ਪਾ ਸਕਦਾ ਮੈਨੂੰ ਹੋਰ ਜੌਹਰੀ ਸੱਦਣੇ ਪੈਣਗੇ ਇਕੱਠੇ ਰਲ ਕੇ ਇਹਦਾ ਮੁੱਲ ਪਾਵਾਂਗੇ ਭਾਈ ਮਰਦਾਨੇ ਨੂੰ 100 ਰੁਪਈਆ ਤੇ ਲਾਲ ਦੋਵੇਂ ਮਿਲ ਗਏ ਤੇ ਬੜੇ ਖੁਸ਼ ਹੋਏ ਸਤਿਗੁਰਾਂ ਕੋਲ ਵਾਪਸ ਆ ਗਏ ਮਹਾਰਾਜ ਆ 100 ਰੁਪਈਆ ਦਿੱਤਾ ਉਹਨੇ ਕਿਹਾ ਵੀ ਇਹ ਦਰਸ਼ਨੀ ਭੇਟ ਹੈ ਮਹਾਰਾਜ ਜੀ ਕਹਿੰਦੇ ਮਰਦਾਨਾ ਜੀ ਜੇ ਆਪਾਂ ਲਾਲ ਵੇਚਣਾ ਹੀ ਨਹੀਂ ਤੇ ਫਿਰ ਪੈਸੇ ਕਾਹਦੇ ਵਾਸਤੇ ਏਦਾਂ ਕਰੋ ਇਹ ਪੈਸੇ 100 ਰੁਪਈਆ ਵਾਪਸ ਮੋੜ ਆਓ ਭਾਈ ਮਰਦਾਨਾ ਜੀ ਵਾਪਸ ਗਏ ਆਖਿਆ ਸਾਲ ਸਰਾਏ ਜੀ ਮੇਰਾ ਮਾਲਕ ਨਹੀਂ ਮੰਨਦਾ ਇਹ 100 ਰੁਪਈਆ ਆਪਣਾ ਰੱਖ ਲਓ ਉਹਨੇ ਆਖਿਆ ਵੀ ਇਹ ਮੈਂ ਸਾਲ ਸਰਾਏ ਮੇਰੇ ਵੱਲੋਂ ਇਹ ਦਰਸ਼ਨੀ ਭੇਟ ਹੈ ਤੇ ਤੁਸੀਂ ਜੇ ਲਾਲ ਨਹੀਂ ਵੀ ਵੇਚਣਾ ਤੇ ਕੋਈ ਗੱਲ ਨਹੀਂ ਪਰ ਇਹ 100 ਰੁਪਈਆ ਹੁਣ ਤੁਹਾਡਾ ਇਹਦੇ ਮਾਲਕ ਤੁਸੀਂ ਭਾਈ ਮਰਦਾਨਾ ਜੀ ਖੁਸ਼ ਹੋ ਕੇ 100 ਰੁਪਈਆ ਲੈ ਕੇ ਵਾਪਸ ਆ ਗਏ ਵੀ ਲਾਲ ਵੀ ਵੇਚਣ ਦੀ ਲੋੜ ਨਹੀਂ ਪੈਸੇ ਵੀ ਆ ਗਏ 100 ਰੁਪਈਆ ਵੀ ਆ ਗਿਆ ਆ ਕੇ ਜਦੋਂ ਸਤਿਗੁਰੂ ਜੀ ਨੂੰ ਦੱਸਿਆ ਮਹਾਰਾਜ ਜੀ ਨੇ ਆਖਿਆ ਨਹੀਂ ਮਰਦਾਨਿਆ ਇਹਦੇ ਤੇ ਆਪਣਾ ਹੱਕ ਨਹੀਂ ਵਾਪਸ ਕਰਿਆ ਚੌਥੇ ਗੇੜੇ ਫਿਰ ਮਰਦਾਨੇ ਨੂੰ ਭੇਜਿਆ ਸਾਲ ਸਰਾਏ ਕਹਿੰਦਾ ਜਿਹੜੀ ਚੀਜ਼ ਮੈਂ ਇੱਕ ਵਾਰੀ ਭੇਟ ਕਰ ਦਿੱਤੀ ਹੈ ਉਹ ਮੈਂ ਵਾਪਸ ਨਹੀਂ ਲੈ ਸਕਦਾ ਜਦੋਂ ਇਸ ਤਰ੍ਹਾਂ 5 ਗੇੜੇ ਲੱਗ ਗਏ 6ਵੇਂ ਗੇੜੇ ਮਹਾਰਾਜ ਜੀ ਨੇ ਫਿਰ ਭੇਜ ਦਿੱਤਾ ਮਰਦਾਨਾ ਲੈ ਪਹੁੰਚਿਆ ਉਹ 100 ਰੁਪਈਆ ਸਾਲ ਸਰਾਏ ਦੇ ਵਿਹੜੇ ਚ ਸੁੱਟਿਆ ਕਹਿੰਦਾ ਆ ਲੈ ਆਪਣਾ 100 ਰੁਪਈਆ ਇਹਨੂੰ ਭਵੇਂ ਅੱਗ ਲਾਓ ਸਾੜੋ ਪਰ ਮੈਨੂੰ ਨਾ ਹੁਣ ਬੁਲਾਇਆ ਜੇ ਇਸ 100 ਰੁਪਏ ਪਿੱਛੇ 6 ਗੇੜੇ ਮੈਂ ਵਾਪਸ ਇੱਥੇ ਤੱਕ ਮਾਰ ਚੁੱਕਾ ਇੱਕ ਭੁੱਖ ਦਾ ਦੁੱਖ ਲੱਗਾ ਹੋਇਆ ਸਤਿਗੁਰਾਂ ਕੋਲ ਵਾਪਸ ਆ ਕੇ ਮਰਦਾਨਾ ਸਿਰ ਨੀਵਾਂ ਕਰਕੇ ਬਹਿ ਗਿਆ ਵੀ ਸਤਿਗੁਰਾਂ ਪ੍ਰਸ਼ਾਦਾ ਦਾ ਕੀ ਚੁਕਾਣਾ ਸੀ 6 ਗੇੜੇ ਪਟਨੀ ਨਗਰ ਦੇ ਲਵਾ ਦਿੱਤੇ ਕਿੰਨਾ ਪੈਂਡਾ ਤੈਅ ਕਰਵਾਇਆ ਉਧਰ ਸਾਲ ਸਰਾਏ ਨੇ ਵਿਚਾਰ ਕੀਤੀ ਕਿ ਏਡਾ ਵੱਡਾ ਕਲਯੁਗ ਦੇ ਵਿਚ ਸਮੇਂ ਵਿਚ ਤਿਆਗੀ ਕੌਣ ਹੈ ਜਿਹਨੇ 100 ਰੁਪਈਆ ਤਿਆਗ ਦਿੱਤਾ ਤੇ ਵਾਪਸ ਨਹੀਂ ਲੈ ਰਿਹਾ ਅੱਜ ਵੀ ਕਿਸੇ ਨੂੰ 100 ਰੁਪਈਆ ਦੇ ਦਿਓ ਤੇ ਤਿਆਗਣ ਵੇਲੇ ਉਹਦਾ ਵੀ ਮਨ ਦੁਖਦਾ ਵੀ 100 ਰੁਪਈਆ ਕਿਵੇਂ ਛੱਡੀਏ ਉਸ ਵੇਲੇ ਤਾਂ 100 ਰੁਪਏ ਦਾ ਮੁੱਲ ਹੀ ਬੜਾ ਸੀ ਵੀ 100 ਰੁਪਈਆ ਤਿਆਗੀ ਜਾ ਰਹੇ ਨੇ ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ ਵੇਖੋ ਸਾਲ ਸਰਾਏ ਦੀ ਭਾਵਨਾ ਬਣੀ ਘਰੋਂ ਪਕਵਾਨ ਲੈ ਕੇ ਟੁਰ ਪਿਆ ਮਹਾਰਾਜ ਜੀ ਨੂੰ ਮੱਥਾ ਟੇਕਿਆ ਮਹਾਰਾਜ ਕਹਿੰਦੇ ਲੈ ਮਰਦਾਨਿਆ ਤੇਰੇ ਲਈ ਤਾਂ ਲੰਗਰ ਆ ਗਿਆ ਮਰਦਾਨੇ ਨੇ ਲੰਗਰ ਪ੍ਰਸ਼ਾਦਾ ਛਕਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਤਿਗੁਰਾਂ ਨੇ ਸਾਲ ਸਰਾਏ ਨੂੰ ਉਪਦੇਸ਼ ਦਿੱਤਾ ਐਸਾ ਪਵਿੱਤਰ ਉਪਦੇਸ਼ ਦਿੱਤਾ ਜਿਸ ਨੂੰ ਸੁਣਦਿਆਂ ਸਾਰ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਬਣ ਕੇ ਸਾਲ ਸਰਾਏ ਬ੍ਰਹਮ ਗਿਆਨੀ ਹੋ ਗਏ ਆਤਮ ਗਿਆਨ ਦੀ ਸੋਝੀ ਹੋ ਗਏ ਹਿਰਦੇ ਤੇ ਗਿਆਨ ਪ੍ਰਗਟ ਹੋਇਆ ਸਾਲ ਸਰਾਏ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਮੇਰੇ ਨਾਲ ਚੱਲੋ ਤੇ ਮੇਰੇ ਘਰ ਦੇ ਵਿੱਚ ਮੇਰੀ ਹਵੇਲੀ ਚ ਚਰਨ ਪਾਓ। ਸਾਲ ਸਰਾਏ ਬੜਾ ਪ੍ਰਸਿੱਧ ਤੇ ਧਨਵਾਨ ਆਦਮੀ ਸੀ। ਮਹਾਰਾਜ ਜੀ ਨੇ ਬਚਨ ਕੀਤਾ, ਸਾਲ ਸਰਾਏ ਅੱਜ ਤਾਂ ਨਹੀਂ ਆ ਸਕਦੇ, ਹੁਣ ਅਸੀਂ ਜਾ ਰਹੇ ਹਾਂ। ਇਹ ਕਹਿੰਦਾ ਮਹਾਰਾਜ ਮੇਰੀ ਤਾਂ ਭਾਵਨਾ, ਤੁਸੀਂ ਮੇਰੇ ਘਰ ਚਰਨ ਪਾਓ। ਮਹਾਰਾਜ ਜੀ ਨੇ ਬਚਨ ਕੀਤਾ ਵੀ ਅੱਜ ਤਾਂ ਨਹੀਂ ਆ ਰਹੇ, ਪਰ ਅਸੀਂ ਇੰਨਾ ਬਚਨ ਜ਼ਰੂਰ ਕਰਦੇ ਹਾਂ ਕਿ ਦਸਵੇਂ ਜਾਮੇ ਚ ਅਵਤਾਰ ਤੇਰੀ ਹਵੇਲੀ ਚ ਹੀ ਧਾਰਨ ਕਰਾਂਗੇ, ਤੇਰੀ ਹਵੇਲੀ ਚ ਹੀ ਅਵਤਾਰ ਧਾਰਾਂਗੇ। ਇਹ ਬਚਨ ਪਹਿਲੇ ਜਾਮੇ ਚ ਹੋਏ, ਦਸਮੇਸ਼ ਨੇ ਪੂਰਨ ਕੀਤੇ। ਉਹ ਸੁਧੀ ਸਤਵੀ 1666 ਈਸਵੀ ਨੂੰ ਮਹਾਰਾਜ ਜਗਤ ਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸੇ ਸਾਲ ਸਰਾਏ ਦੀ ਹਵੇਲੀ ਸੀ, ਤਖ਼ਤ ਸਾਹਿਬ ਵਾਲੀ ਜਿਹੜੀ ਜਗ੍ਹਾ, ਉਸ ਹਵੇਲੀ ਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਡੇਰਾ ਕੀਤਾ ਸੀ। ਮਹਾਰਾਜ ਨੌਵੇਂ ਪਾਤਸ਼ਾਹ ਤਾਂ ਆਪ ਅਸਾਮ ਨੂੰ ਚਲੇ ਗਏ, ਪਿੱਛੇ ਮਾਤਾ ਗੁਜਰੀ ਜੀ ਸਨ, ਪਰਿਵਾਰ ਮਾਮਾ ਕਿਰਪਾਲ ਚੰਦ ਜੀ ਸੀ, ਮਾਤਾ ਨਾਨਕੀ ਜੀ ਸਨ। ਤੋ ਮਾਤਾ ਜੀ ਦੇ ਉਧਰ ਤੋਂ, ਮਾਤਾ ਗੁਜਰੀ ਜੀ ਦੀ ਕੁੱਖ ਤੋਂ ਕਲਗੀਧਰ ਨੇ ਅਵਤਾਰ ਧਾਰਨ ਕੀਤਾ ਤੇ ਕਹਿੰਦੇ ਜਦੋਂ ਪੋਹ ਸੁਧੀ ਸਤਮੀ ਨੂੰ ਅੰਮ੍ਰਿਤ ਵੇਲੇ ਪ੍ਰਗਟ ਹੋਏ ਤੇ ਸਤਿਗੁਰਾਂ ਦੇ ਪ੍ਰਗਟ ਹੋਣ ਦਾ ਇਲਹਾਮ ਅਨੁਭਵ ਇੱਥੇ ਕੜਾਮ ਦੇ ਵਿੱਚ ਬੈਠੇ ਸੈਯਦ ਭੀਖਣ ਸ਼ਾਹ ਨੂੰ ਹੋਇਆ। ਆਪਣੇ ਨਾਲ ਕੜਾਮ ਨਗਰ ਇੱਥੇ ਬੈਠਾ ਸੀ, ਇੱਥੇ ਬੈਠੇ ਨੂੰ ਇਲਹਾਮ ਹੋਇਆ ਤੇ ਅੱਗੇ ਪੱਛਮ ਵੱਲ ਮੂੰਹ ਕਰਕੇ ਪੜ੍ਹਦੇ ਸੀ ਨਮਾਜ਼, ਮੁਸਲਮਾਨ ਜੋ ਸਨ ਭੀਖਣ ਸ਼ਾਹ ਜੀ, ਅੱਜ ਪੂਰਬ ਦਿਸ਼ਾ ਵਾਲੇ ਪਾਸੇ ਮੂੰਹ ਕਰਕੇ ਮੱਥਾ ਟੇਕ ਰਹੇ ਨੇ। ਮੁਰੀਦਾਂ ਨੇ ਪੁੱਛਿਆ, ਭੀਖਣ ਸ਼ਾਹ ਜੀ, ਪੀਰ ਜੀ, ਕੀ ਗੱਲ ਹੈ, ਅੱਜ ਕਾਫਰ ਜਿੱਧਰ ਮੂੰਹ ਕਰਕੇ ਮੱਥਾ ਟੇਕਦੇ ਨੇ ਉਧਰ ਸਜਦਾ ਕਰ ਰਹੇ ਹੋ? ਕਹਿੰਦੇ ਜਿਸ ਨੂੰ ਅੱਜ ਤੱਕ ਪੱਛਮ ਦਿਸ਼ਾ ਵਿੱਚ ਸਮਝਿਆ ਸੀ ਉਹ ਖੁਦਾ ਨੇ ਅੱਜ ਪੂਰਬ ਦਿਸ਼ਾ ਵਿੱਚ ਅਵਤਾਰ ਧਾਰਨ ਕੀਤਾ ਹੈ, ਮੈਂ ਉਹਨੂੰ ਮੱਥਾ ਟੇਕ ਰਿਹਾ, ਉਹਨੂੰ ਨਮਸਕਾਰ ਕਰ ਰਿਹਾ। ਉਸ ਵਕਤ ਸੈਯਦ ਭੀਖਣ ਸ਼ਾਹ ਜੀ ਚੱਲ ਪਏ ਦਰਸ਼ਨ ਕਰਨ ਵਾਸਤੇ, ਪਟਨਾ ਸਾਹਿਬ ਪਹੁੰਚ ਗਏ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਜਾ ਕੇ ਮਿਲੇ ਵੀ ਮੈਨੂੰ ਕਲਗੀਧਰ ਦੇ ਦਰਸ਼ਨ ਕਰਾਓ ਗੋਬਿੰਦ ਰਾਏ ਜੀ ਦੇ। ਤੇ ਮਾਮਾ ਕਿਰਪਾਲ ਚੰਦ ਜੀ ਨੇ ਵਿਚਾਰ ਕੀਤੀ ਵੀ ਮੁਸਲਮਾਨ ਹੈ, ਪਤਾ ਨੀ ਕੌਣ ਹੈ, ਖਬਰੇ ਕਿੱਥੋਂ ਆਇਆ, ਬਾਦਸ਼ਾਹ ਦਾ ਭੇਜਿਆ ਹੋਏ ਕੋਈ ਦੁਸ਼ਮਣ ਹੋਵੇ, ਕਿਵੇਂ ਭਰੋਸਾ ਕਰ ਲਈਏ, ਹਾਲੇ ਬਾਲਕ ਗੋਬਿੰਦ ਰਾਏ ਜੀ ਤਾਂ ਬਾਲ ਅਵਸਥਾ ਵਿਚ ਨੇ। ਮਾਮਾ ਕਿਰਪਾਲ ਚੰਦ ਜੀ ਨੇ ਪਹਿਲਾਂ ਟਾਲ ਮਟੋਲਾ ਕੀਤਾ, ਪਰ ਭੀਖਣ ਸ਼ਾਹ ਜਿੱਦ ਕਰਨ ਲੱਗ ਪਿਆ, ਕਹਿੰਦਾ ਜੇ ਦਰਸ਼ਨ ਕਰਾਓਗੇ ਤਾਂ ਮੈਂ ਜਲ ਪਾਣੀ ਛਕਾਂਗਾ, ਨਹੀਂ ਤਾਂ ਅੰਨ ਪਾਣੀ ਦਾ ਤਿਆਗ ਕਰਕੇ ਇੱਥੇ ਬੈਠਾ ਰਹਾਂਗਾ। ਇਹਦੀ ਭਾਵਨਾ ਵੇਖ ਕੇ ਮਾਮੇ ਕਿਰਪਾਲ ਚੰਦ ਨੇ ਵੀ ਇਹਦੇ ਹਿਰਦੇ ਦੀ ਭਾਵਨਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਉਣ ਵਾਸਤੇ ਦੀਵਾਨ ਸਜਾਇਆ, ਉਸ ਦਿਨ ਪਹਿਲੀ ਵਾਰ ਗੁਰੂ ਕਲਗੀਧਰ ਦਾ ਦੀਵਾਨ ਸਜਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਲ ਰੂਪ ਚ ਨੇ। ਤੋ ਸੈਯਦ ਭੀਖਣ ਸ਼ਾਹ ਜੀ ਅੱਗੇ ਆਏ, ਨਮਸਕਾਰ ਕੀਤੀ, ਇੱਕ ਹੱਥ ਦੇ ਵਿਚ ਦੁੱਧ ਦਾ ਕਟੋਰਾ ਤੇ ਦੂਜੇ ਚ ਪਾਣੀ ਦਾ ਕਟੋਰਾ, ਦੋਵੇਂ ਅੱਗੇ ਕੀਤੇ ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਆਪਣੇ ਚਰਨ ਮਾਰੇ ਤੇ ਚਰਨ ਮਾਰ ਕੇ ਕਹਿੰਦੇ ਦੁੱਧ ਦਾ ਕਟੋਰਾ ਵੀ ਰੋੜ ਦਿੱਤਾ ਤੇ ਪਾਣੀ ਦਾ ਕਟੋਰਾ ਵੀ ਰੋੜ ਦਿੱਤਾ। ਭੀਖਣ ਸ਼ਾਹ ਨੂੰ ਜਵਾਬ ਮਿਲ ਗਿਆ, ਵਾਪਸ ਆ ਗਏ। ਮੁਰੀਦ ਪੁੱਛਣ ਲੱਗੇ ਭੀਖਣ ਸ਼ਾਹ ਨੂੰ, ਪੀਰ ਜੀ, ਆ ਜਿਹੜਾ ਤੁਸੀਂ ਦੋ ਕਟੋਰੇ ਲੈ ਕੇ ਗਏ ਸੀ ਉਹਨਾਂ ਦੇ ਕੋਲ, ਇਹਦੇ ਵਿਚ ਜ਼ਰੂਰ ਤੁਸੀਂ ਕੁਝ ਪੁੱਛਿਆ ਤੇ ਉਹਨਾਂ ਨੇ ਕੁਝ ਦੱਸਿਆ, ਪਰ ਸਾਨੂੰ ਨਹੀਂ ਪਤਾ ਲੱਗਾ, ਕਿਰਪਾ ਕਰਕੇ ਦੱਸੋ ਵੀ ਤੁਸੀਂ ਕੀ ਪੁੱਛਿਆ ਤੇ ਉਹਨਾਂ ਨੇ ਅੱਗੋਂ ਕੀ ਜਵਾਬ ਦਿੱਤਾ। ਪੀਰ ਨੇ ਜਵਾਬ ਦਿੱਤਾ, ਕਹਿਣ ਲੱਗੇ ਮੈਂ ਪੁੱਛਿਆ ਸੀ ਦੁੱਧ ਤੇ ਪਾਣੀ ਦਾ ਕਟੋਰਾ ਅੱਗੇ ਕਰਕੇ, ਇਹ ਹਿੰਦੂਆਂ ਦੇ ਗੁਰੂ ਹੋਵੋਗੇ ਉਹਨਾਂ ਦੇ ਰਾਖੇ, ਜਾਂ ਮੁਸਲਮਾਨਾਂ ਦੇ ਪੀਰ ਹੋਵੋਗੇ ਉਹਨਾਂ ਦੇ ਰਾਖੇ ਹੋਵੋਗੇ, ਪਰ ਉਹਨਾਂ ਨੇ ਦੋਹਾਂ ਕਟੋਰਿਆਂ ਨੂੰ ਰੋੜਦਿਆਂ ਕਿਹਾ ਵੀ ਮੈਂ ਦੋਹਾਂ ਦਾ ਸਾਂਝਾ ਹੋਵਾਂਗਾ, ਤੇ ਦੋਵੇਂ ਦੁੱਧ ਤੇ ਪਾਣੀ ਨੂੰ ਰੋੜ ਕੇ ਇਕੱਠਾ ਕਰ ਦਿੱਤਾ ਹੈ ਤੇ ਇਹ ਸੰਕੇਤ ਦਿੱਤਾ ਹੈ ਕਿ ਜਿਵੇਂ ਦੁੱਧ ਤੇ ਪਾਣੀ ਦੀ ਪ੍ਰੀਤ ਹੁੰਦੀ ਹੈ, ਮੈਂ ਹਿੰਦੂਆਂ ਤੇ ਮੁਸਲਮਾਨਾਂ ਚ ਇਹੋ ਜਿਹੀ ਪ੍ਰੀਤ ਪੈਦਾ ਕਰਨ ਵਾਸਤੇ ਆਇਆ, ਨਾ ਕਿ ਉਹਨਾਂ ਵਿਚ ਵੱਖਵਾਦ ਭੇਦਵਾਦੀ ਦ੍ਰਿਸ਼ਟੀ ਪੈਦਾ ਕਰਨ ਲਈ, ਦੁੱਧ ਤੇ ਪਾਣੀ ਵਰਗੀ ਪ੍ਰੀਤ ਉਹਨਾਂ ਚ ਪੈਦਾ ਕਰਨ ਲਈ ਆਇਆ ਹਾਂ। ਖਾਲਸੇ ਪੰਥ ਦੀ ਸਾਜਨਾ ਕਰਨ ਵਾਸਤੇ ਆਇਆ ਹਾਂ। ਮਾਤ ਲੋਕ ਦੀ ਧਰਤੀ ਤੇ ਸਾਡਾ ਅਵਤਾਰ ਇਨ੍ਹਾਂ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਰਾਲੇ ਪੰਥ ਦੀ ਸਾਜਨਾ ਕਰਨ ਵਾਸਤੇ ਹੋਇਆ। ਬਾਲ ਲੀਲਾ ਦੇ ਅਨੇਕ ਪ੍ਰਕਾਰ ਦੇ ਕੌਤਕ ਮਹਾਰਾਜ ਬਾਜਾਂ ਵਾਲੇ ਗੁਰੂ ਕਲਗੀਧਰ ਜੀ ਨੇ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਕੀਤੇ। ਦੋ ਜਥੇ ਬਣਾ ਲੈਂਦੇ ਨੇ। ਬਚਪਨ ਤੋਂ ਹੀ ਮੁੱਢ ਤੋਂ ਹੀ ਵੀਰ ਅਸੀਂ ਬਿਰਤੀ ਹੈ, ਦੋ ਜਥੇ ਬਣਾ ਕੇ ਇਕ ਜਥਾ ਆਪਣੇ ਵੱਲ ਕਰਕੇ ਦੂਜੇ ਦਾ ਦੂਜਾ ਜਥੇਦਾਰ ਥਾਪ ਕੇ ਗੰਗਾ ਦੇ ਪਾਣੀ ਚ ਜਾ ਪਹੁੰਚਦੇ ਤੇ ਇਕ ਦੂਜੇ ਤੇ ਪਾਣੀ ਦੀਆਂ ਬੁਛਾੜਾਂ ਮਾਰਦੇ। ਤੇ ਜਿਸ ਜਥੇ ਵੱਲ ਕਲਗੀਧਰ ਜੀ ਹੁੰਦੇ ਸਨ ਉਸ ਜਥੇ ਦੀ ਜਿੱਤ ਹੋ ਜਾਇਆ ਕਰਦੀ ਸੀ। ਇਹ ਸੰਕੇਤ ਹੈ ਕਿ ਜਿੱਥੇ ਗੁਰੂ ਕਲਗੀਧਰ ਖੜੇ ਨੇ, ਜਿਸ ਪਾਸੇ ਖੜੇ ਨੇ, ਉਨ੍ਹਾਂ ਦੀ ਹਰ ਮੈਦਾਨ ਦੇ ਵਿਚ ਜਿੱਤ ਪ੍ਰਾਪਤ ਹੁੰਦੀ, ਹਰ ਮੈਦਾਨ ਵਿਚ ਉਨ੍ਹਾਂ ਦੀ ਫਤਿਹ ਹੈ। ਜੇ 40 ਸਿੰਘਾਂ ਨਾਲ ਖਲੋ ਗਏ ਤੇ 40 ਨੇ 10 ਲੱਖ ਤੇ ਫਤਿਹ ਪ੍ਰਾਪਤ ਕੀਤੀ, ਕਿਉਂਕਿ ਜਿਸ ਦਾ ਹੋਵੇ ਵੱਲ ਸੋ ਕਦੇ ਦਾ ਹਾਰਦਾ, ਜਿਹਦੇ ਵੱਲ ਸਤਿਗੁਰੂ ਜੀ ਨੇ ਉਹਦੀ ਕਦੇ ਹਾਰ ਨਹੀਂ ਹੁੰਦੀ। ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਬਾਲ ਲੀਲਾ ਦੇ ਅਨੇਕਾਂ ਪ੍ਰਕਾਰ ਦੇ ਕੌਤਕ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਕੀਤੇ। ਇਕ ਦਿਨ ਬੜੇ ਕੀਮਤੀ ਕੰਗਣ ਹੱਥ ਚ ਪਾਏ ਹੋਏ ਤੇ ਇਕ ਕੰਗਣ ਕਿਤੇ ਹੱਥੋਂ ਗਵਾਚ ਗਿਆ। ਮਾਤਾ ਜੀ ਕਹਿੰਦੇ ਕੰਗਣ ਬੜੇ ਕੀਮਤੀ ਸਨ। ਗੋਬਿੰਦ ਰਾਏ ਜੀ ਕੰਗਣ ਕਿੱਥੇ ਸੁੱਟ ਆਏ ਹੋ? ਚੱਲ ਮਾਤਾ ਵਿਖਾਵਾਂ, ਗੁਰਦੁਆਰਾ ਕੰਗਣ ਘਾਟ ਸਾਹਿਬ ਲੈ ਗਏ ਤੇ ਦੂਜਾ ਕੰਗਣ ਵੀ ਵਗਾਹ ਕੇ ਸੁੱਟ ਕੇ ਏਡਾ ਤਿਆਗ ਕਰਦੇ ਆ। ਕਹਿੰਦੇ ਮਾਤਾ ਆ ਜਿੱਥੇ ਸੁੱਟਿਆ ਉਹ ਕੰਗਣ ਵੀ ਇੱਥੇ ਹੀ ਡਿੱਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹੋ ਜਿਹੇ ਕੌਤਕ ਸਨ। ਅਨੇਕ ਪ੍ਰਕਾਰ ਦੀ ਬਾਲ ਲੀਲਾ ਦੇ ਕੌਤਕ ਰਾਣੀ ਬਸੰਬਰਾ ਦੇਵੀ ਦੀ ਭਾਵਨਾ ਪੂਰੀ ਕੀਤੀ। ਪੰਡਿਤ ਸ਼ਿਵ ਦੱਤ ਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ। ਅਨੇਕਾਂ ਪ੍ਰਕਾਰ ਦੇ ਕੌਤਕ ਕਰਦਿਆਂ ਸਮਾਂ ਬੀਤ ਗਿਆ, ਪਰ ਬਾਰ ਬਾਰ ਇਹੀ ਕਹਿੰਦੇ ਸੀ ਮਾਤਾ ਮੈਂ ਪੰਜਾਬ ਜਾਣਾ, ਮੈਂ ਪੰਜਾਬ ਜਾਣਾ। ਮਾਤਾ ਜੀ ਨੇ ਕਹਿਣਾ ਪੰਜਾਬ ਕੀ ਕਰਨਾ, ਇੱਥੇ ਆਪਣੀ ਸਿੱਖੀ ਸੇਵਕੀ ਹੈ। ਮਾਤਾ ਜਿਹੜਾ ਕੰਮ ਕਰਨ ਆਏ ਆ ਉਹ ਪੰਜਾਬ ਦੀ ਧਰਤੀ ਤੇ ਜਾ ਕੇ ਹੋਣਾ, ਕਿਉਂਕਿ ਪੰਜਾਬ ਦੀ ਇੱਕ ਐਸੀ ਧਰਤੀ ਹੈ ਜਿਸ ਧਰਤੀ ਤੇ ਪੈਦਾ ਹੋਏ ਸੂਰਮੇ ਬਹਾਦਰ ਯੋਧਿਆਂ ਨੂੰ ਮੈਂ ਖਾਲਸੇ ਪੰਥ ਨੂੰ ਖਾਲਸਾ ਪੰਥ ਸਜਾਉਣਾ। ਤੇ ਪੰਜਾਬ ਦੀ ਧਰਤੀ ਇੱਕ ਐਸੀ ਮਾਂ ਹੈ ਕਿ ਜਿਹੜੀ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਵੀ ਹੱਸਦੀ ਹੈ। ਇਹੋ ਜਿਹੀ ਪੰਜਾਬ ਦੀ ਧਰਤੀ ਤੇ ਅਸੀਂ ਜਾਣਾ ਚਾਹੁੰਦੇ ਹਾਂ, ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ। ਆਖਿਰਕਾਰ ਗੁਰੂ ਤੇਗ ਬਹਾਦਰ ਸਾਹਿਬ ਦਾ ਸੱਦਾ ਪਹੁੰਚ ਗਿਆ ਤੇ ਪਟਨਾ ਸਾਹਿਬ ਤੋਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਪੰਜਾਬ ਨੂੰ ਚੱਲਣ ਲੱਗੇ, ਤਿਆਰੀ ਕਰ ਲਈ। ਤੇ ਪਟਨਾ ਸਾਹਿਬ ਦੇ ਜਿੰਨੇ ਵਸਿੰਦੇ ਸੀ ਗੁਰੂ ਨਾਲ ਪਿਆਰ ਕਰਨ ਵਾਲੇ, ਹਰ ਇੱਕ ਦੀ ਅੱਖ ਭਰ ਆਈ, ਹਰ ਇੱਕ ਦੇ ਨੇਤਰ ਨਮ ਹੋ ਗਏ ਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਤਾਂ ਜਾ ਰਹੇ ਨੇ, ਵਿਛੋੜੇ ਦਾ ਦਰਦ, ਬਿਰਹਾ ਦੀ ਵੇਦਨ, ਉਸ ਬਿਰਹਾ ਦੀ ਪੀੜਾ ਕਰਕੇ ਸਭ ਦੀਆਂ ਨੇਤਰਾਂ ਵਿਚੋਂ ਅੱਖਾਂ ਚੋਂ ਹੰਝੂ ਵਹਿ ਟੁਰੇ। ਤੇ ਜਦੋਂ ਸਾਹਿਬ ਦੀ ਸਵਾਰੀ ਜਾ ਰਹੀ ਸੀ, ਇੰਨੇ ਨੂੰ ਇਕ ਮੁਸਲਮਾਨ ਪੀਰ ਗਲੀ ਵਿਚ ਬਾਜ਼ਾਰ ਚ ਪਹੁੰਚਿਆ। ਉਹਨੇ ਇਕ ਦੁਕਾਨਦਾਰ ਨੂੰ ਪੁੱਛਿਆ, ਕਹਿੰਦਾ ਭਾਈ ਅੱਜ ਕੀ ਗੱਲ ਹੈ? ਪਟਨੇ ਸ਼ਹਿਰ ਵਿਚ ਬੜੀ ਨਮੋਸ਼ੀ ਛਾਈ ਹੋਈ ਹੈ, ਹਰ ਇਕ ਦੀ ਅੱਖ ਸਜਲ ਹੈ, ਹਰ ਇਕ ਦੀ ਅੱਖ ਨਮ ਹੈ, ਅੱਜ ਗੱਲ ਕੀ ਹੈ? ਤੇ ਦੁਕਾਨਦਾਰ ਨੇ ਜਵਾਬ ਦਿੱਤਾ, ਕਹਿੰਦੇ ਪੀਰ ਜੀ ਅੱਜ ਪਟਨੇ ਦੀ ਜਿੰਦ ਤੇ ਜਾਨ ਨਿਕਲ ਕੇ ਜਾ ਰਹੀ ਹੈ, ਅੱਜ ਪਟਨੇ ਦੀ ਜਿੰਦ ਨਿਕਲ ਕੇ ਜਾ ਰਹੀ ਹੈ। ਕਹਿੰਦਾ ਕੌਣ ਨੇ? ਦੁਕਾਨਦਾਰ ਕਹਿੰਦਾ ਪੀਰ ਜੀ ਅੱਗੇ ਹੋ ਕੇ ਵੇਖ ਹੀ ਲਓ, ਦਰਸ਼ਨ ਹੀ ਕਰ ਲਓ। ਤੇ ਪੀਰ ਅੱਗੇ ਆ ਕੇ ਜਦੋਂ ਬਾਜਾਂ ਵਾਲੇ ਚੋਜੀ ਪ੍ਰੀਤਮ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਪੀਰ ਦੇ ਮੂੰਹੋਂ ਨਿਕਲਿਆ, ਕਹਿੰਦਾ ਇਹ ਕਤਲੇ ਕੱਲੇ ਪਿੰਡ ਪਟਨੇ ਦੀ ਜਿੰਦ ਨਹੀਂ, ਇਹ ਸਾਰੇ ਭਾਰਤ ਖੰਡ ਦੀ ਜਿੰਦ ਨੇ। ਤੇ ਅੱਜ ਵਾਕਈ ਪਟਨੇ ਦੀ ਜਿੰਦ ਨਿਕਲ ਕੇ ਜਾ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਤੁਰ ਪਏ, ਆਖਿਆ ਮਹਾਰਾਜ ਦਰਸ਼ਨ ਕਿਹਦੇ ਕਰਾਂਗੇ? ਕਲਗੀਧਰ ਨੇ ਪੱਥੇ ਚੋਂ ਤੀਰ ਕੱਢ ਕੇ ਦਿੱਤੇ, ਆਖਿਆ ਇਹਨਾਂ ਤੀਰਾਂ ਨੂੰ ਵੇਖ ਕੇ ਦਰਸ਼ਨ ਕਰ ਲੈਣਾ। ਪੰਗੂੜਾ ਛੱਡ ਦਿੱਤਾ, ਉਸੇ ਪੰਗੂੜੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਤਖ਼ਤ ਸਾਹਿਬ ਤੇ, ਆਖਿਆ ਇਹ ਪੰਗੂੜੇ ਦੇ ਦਰਸ਼ਨ ਕਰ ਲੈਣਾ, ਇਹਦੇ ਦਰਸ਼ਨ ਕਰਕੇ, ਇਹਨਾਂ ਤੀਰਾਂ ਦੇ ਦਰਸ਼ਨ ਕਰਕੇ ਤੁਹਾਨੂੰ ਸਾਡੇ ਬਾਲ ਸਰੂਪ ਦੇ ਦਰਸ਼ਨ ਹੋਇਆ ਕਰਨਗੇ। ਏਦਾਂ ਦਾ ਹੌਸਲਾ ਦੇ ਕੇ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਪਟਨਾ ਸਾਹਿਬ ਤੋਂ ਚੱਲ ਪਏ। ਰਸਤੇ ਚ ਅਨੇਕਾਂ ਜੀਵਾਂ ਨੂੰ ਤਾਰਦਿਆਂ, ਅਨੇਕਾਂ ਮਾਤਾਵਾਂ ਦੀ ਭਾਵਨਾ ਪੂਰੀ ਕਰਦਿਆਂ, ਇੱਕ ਮਾਈ ਸੀ ਦਾਨਾਪੁਰ ਵਿਚ, ਖਿਚੜੀ ਰਿੰਨ ਕੇ ਲੈ ਆਈ। ਮਹਾਰਾਜ ਕਹਿੰਦੇ ਸਾਨੂੰ ਕੱਲਿਆਂ ਨੂੰ ਛਕਾਏਗੀ, ਸਾਰੀ ਸੰਗਤ ਨੇ ਛਕਣੀ। ਮਾਤਾ ਕਹਿੰਦੀ ਮਹਾਰਾਜ ਇਹ ਤਾਂ ਹਾਂਡੀ ਦੇ ਵਿਚ ਥੋੜੀ ਜਿਹੀ ਪਾਈ ਖਿਚੜੀ ਆ, ਸਾਰਿਆਂ ਚ ਕਿਵੇਂ ਵਰਤੇਗੀ। ਮਹਾਰਾਜ ਕਹਿੰਦੇ ਕੱਪੜਾ ਪਾ ਕੇ ਵਾਹਿਗੁਰੂ ਕਹਿ ਕੇ ਵਰਤਾਣੀ ਸ਼ੁਰੂ ਕਰ ਦੇ। ਜਿੰਨੀ ਸੰਗਤ ਸੀ ਸਾਰਿਆਂ ਨੇ ਦੋਹਰਾ ਦੋਹਰਾ ਗੱਫਾ ਲਿਆ ਖਿਚੜੀ ਦਾ, ਤੇ ਜਦੋਂ ਬਾਅਦ ਵਿਚ ਖਿਚੜੀ ਹਾਂਡੀ ਤੋਂ ਉੱਤੋਂ ਚਾਦਰ ਲਾ ਕੇ ਕੱਪੜਾ ਲਾ ਕੇ ਵੇਖਿਆ ਕੀ ਵੇਖਦੀ ਆ, ਵੀ ਹਾਂਡੀ ਖਿਚੜੀ ਦੀ ਓਨੀ ਭਰੀ ਹੋਈ ਆ, ਘਟੀ ਕੋਈ ਨੀ। ਉਥੇ ਅੱਜ ਵੀ ਅਸਥਾਨ ਹੈ, ਉਥੇ ਖਿਚੜੀ ਦਾ ਲੰਗਰ ਵਰਤਦਾ। ਉਹ ਦਾਨਾਪੁਰ ਉਹਨੂੰ ਕਹਿੰਦੇ ਨੇ ਨਗਰ ਨੂੰ, ਹੁਣ ਤਾਂ ਪਟਨਾ ਸ਼ਹਿਰ ਦੇ ਵਿਚ ਹੀ ਆ ਚੁੱਕੀ ਉਹ ਜਗ੍ਹਾ, ਪਹਿਲਾਂ ਦਾਨਾਪੁਰ ਨਗਰ ਵੱਖਰਾ ਸੀ। ਉਹ ਇਹੋ ਜਿਹੀਆਂ ਕਈ ਮਾਤਾਵਾਂ ਦੀਆਂ ਭਾਵਨਾਵਾਂ ਪੂਰਨ ਕਰਦਿਆਂ ਮਹਾਰਾਜ ਜੀ ਲਖਨੌਰ ਸਾਹਿਬ ਗੁਰੂ ਕੇ ਨਾਨਕੇ ਨਗਰ ਚ ਪਹੁੰਚੇ। ਇੱਥੇ ਕੁਝ ਸਮਾਂ ਬਤੀਤ ਕੀਤਾ। ਅੰਬਾਲੇ ਦੀ ਧਰਤੀ ਤੇ ਬਚਨ ਕੀਤੇ, ਚਿੜੀਓ ਤੇ ਮੈਂ ਬਾਜ ਤੜਾਊਂ, ਗਿੱਦੜੋ ਸੇ ਮੈਂ ਸ਼ੇਰ ਬਣਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਹ ਬਚਨ ਅੰਬਾਲੇ ਦੀ ਧਰਤੀ ਤੇ ਕਹਿ ਕੇ ਮਹਾਰਾਜ ਜੀ ਨੇ ਸਾਰਥਕ ਵੀ ਕੀਤੇ। ਇਹ ਬਚਨ ਕਹੇ ਨਹੀਂ, ਇਹ ਸਾਰਥਕ ਵੀ ਕੀਤੇ। ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਆਏ। ਆਨੰਦਪੁਰ ਸਾਹਿਬ ਆ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਜੰਗੀ ਤਿਆਰੀਆਂ ਸ਼ੁਰੂ ਕਰ ਲਈਆਂ, ਸ਼ਸਤਰ ਰੱਖਣੇ ਸ਼ੁਰੂ ਕਰ ਲਏ, ਘੋੜੇ ਰੱਖਣੇ ਸ਼ੁਰੂ ਕਰ ਲਏ, ਫੌਜਾਂ ਭਰਤੀ ਕਰਨੀਆਂ ਸ਼ੁਰੂ ਕਰ ਲਈਆਂ। ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਸੀ ਮੇਰੇ ਰਾਜ ਵਿਚ ਕੋਈ ਘੋੜੇ ਤੇ ਨਹੀਂ ਚੜ ਸਕਦਾ, ਸਿਰਫ ਜਿਹਨਾਂ ਨੂੰ ਨਵਾਬੀਆਂ ਮਿਲੀਆਂ ਨੇ, ਜਿਨ੍ਹਾਂ ਨੂੰ ਇਲਾਕਿਆਂ ਦੀ ਸਰਦਾਰੀ ਮਿਲੀ ਹੈ ਉਹੀ ਘੋੜੇ ਤੇ ਚੜ ਸਕਦੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਘੋੜੇ ਰੱਖੇ, ਸਤਿਗੁਰਾਂ ਦੇ ਸਿੰਘ ਘੋੜਿਆਂ ਤੇ ਚੜੇ। ਕਹਿੰਦਾ ਨਗਾਰਾ ਨਹੀਂ ਕੋਈ ਵਜਾ ਸਕਦਾ, ਰਣਜੀਤ ਨਗਾਰਾ ਵਜਾਇਆ, ਸਿਰ ਤੇ ਦਸਤਾਰ ਨਹੀਂ ਕੋਈ ਸਜਾ ਸਕਦਾ, ਵੱਡੇ ਵੱਡੇ ਦੁਮਾਲੇ ਸਿੰਘਾਂ ਨੇ ਆਪਣੇ ਸੀਸ ਤੇ ਚੜਾਏ। ਕੇਸਗੜ੍ਹ ਸਾਹਿਬ ਦੇ ਲਾਗੇ ਗੁਰਦੁਆਰਾ ਦੁਮਾਲਗੜ੍ਹ ਦੀ ਸਥਾਪਨਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਤਨੀਆਂ ਗੁਲਾਮੀ ਦੀਆਂ ਜੰਜੀਰਾਂ ਸਨ ਉਹਨਾਂ ਗੁਲਾਮੀ ਨੂੰ ਜੰਜੀਰਾਂ ਨੂੰ ਕੱਟਿਆ ਔਰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੰਘ ਤਿਆਰ ਕੀਤੇ। ਉਧਰੋਂ ਰਾਜਾ ਭੀਮ ਚੰਦ ਗੁਰੂ ਘਰ ਦਾ ਵਿਰੋਧੀ ਬਣ ਗਿਆ, ਬਿਨਾਂ ਕਾਰਨ ਤੋਂ ਸਤਿਗੁਰਾਂ ਨਾਲ ਦੁਵੈਸ਼ ਰੱਖਣ ਲੱਗਾ। ਮਾਤਾ ਜੀ ਵੀ ਚਾਹੁੰਦੇ ਸੀ ਵੀ ਜੰਗ ਨਾ ਹੀ ਹੋਵੇ, ਇਹਨਾਂ ਦਾ ਸੁਭਾਅ ਜੰਗ ਯੁੱਧ ਵਾਲਾ ਹੈ। ਉਧਰੋਂ ਮੇਦਨੀ ਪ੍ਰਕਾਸ਼ ਰਾਜਾ ਸਿਰਮੌਰ ਰਿਆਸ ਦਾ, ਉਹਨੇ ਸੁਨੇਹਾ ਭੇਜ ਦਿੱਤਾ ਮਹਾਰਾਜ ਜੀ ਤੁਸੀਂ ਮੇਰੇ ਇਲਾਕੇ ਚ ਆ ਜਾਓ। ਸਿਰਮੌਰ ਰਿਆਸ ਤੇ ਸ੍ਰੀਨਗਰ ਜਿਹੜੀ ਰਿਆਸ ਸੀ ਇਹਨਾਂ ਦੀ ਹੱਦ ਸੀ ਪੌਂਟਾ ਸਾਹਿਬ ਵਾਲੀ ਜਗ੍ਹਾ, ਇਸ ਜਗ੍ਹਾ ਕਰਕੇ ਲੜਦੇ ਰਹਿੰਦੇ ਸੀ ਦੋਵੇਂ ਰਾਜੇ, ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ। ਮਹਾਰਾਜ ਜੀ ਨੇ ਦੋਵਾਂ ਰਾਜਿਆਂ ਦੀ ਸੰਧੀ ਕਰਾ ਕੇ ਉਸੇ ਜਗ੍ਹਾ ਤੇ ਜਿੱਥੇ ਹੱਦ ਸੀ ਇਹਨਾਂ ਦੇ ਰਾਜ ਦੀ, ਉੱਥੇ ਮਹਾਰਾਜ ਜੀ ਨੇ ਨਗਰ ਵਸਾਇਆ ਔਰ ਉਸ ਨਗਰ ਦਾ ਨਾਂ ਰੱਖਿਆ ਪੌਂਟਾ ਸਾਹਿਬ, ਪਾਮ ਟਕਾ ਕੇ ਪੌਂਟਾ ਸਾਹਿਬ ਬਣਾਇਆ। ਇੱਥੇ ਮਹਾਰਾਜ ਜੀ ਦੇ ਆਸਣ ਲੱਗ ਗਏ। ਉਧਰ ਰਾਜਾ ਭੀਮ ਚੰਦ ਫਤਿਹ ਸ਼ਾਹ ਦਾ ਕੁੜਮ ਸੀ, ਰਾਜੇ ਭੀਮ ਚੰਦ ਦਾ ਲੜਕਾ ਫਤਿਹ ਸ਼ਾਹ ਦੀ ਲੜਕੀ ਨਾਲ ਮੰਗਿਆ, ਬਰਾਤ ਲੈ ਕੇ ਚੱਲਿਆ ਤੇ ਅੱਗੇ ਪੌਂਟਾ ਸਾਹਿਬ ਤੇ ਰਸਤੇ ਚ ਸਤਿਗੁਰਾਂ ਨੇ ਡੇਰਾ ਲਾਇਆ ਹੋਇਆ। ਸੁਨੇਹਾ ਭੇਜ ਦਿੱਤਾ ਭੀਮ ਚੰਦ ਤਗੜਾ ਹੋ ਕੇ ਆਈ, ਆਨੰਦਪੁਰ ਸਾਹਿਬ ਤਾਂ ਕਹਿੰਦਾ ਸੀ ਵੀ ਸਾਡੀ ਰਿਆਸਤ ਹੈ, ਇੱਥੇ ਹੁਣ ਅਸੀਂ ਬੈਠੇ ਹਾਂ। ਭੀਮ ਚੰਦ ਡਰ ਗਿਆ, ਮਿੰਨਤ ਤਰਲਾ ਕੀਤਾ, ਚਲੋ ਮਹਾਰਾਜ ਜੀ ਮੈਨੂੰ ਨਹੀਂ ਲੰਘਣ ਦੇਣਾ, ਮੇਰੇ ਪੁੱਤਰ ਨੂੰ ਤਾਂ ਲੰਘ ਲੈਣ ਦਿਓ, ਵਿਆਹ ਦੀ ਤਰੀਕ ਵਾਲੇ ਦਿਨ ਮੇਰਾ ਪੁੱਤਰ ਪਹੁੰਚ ਕੇ ਵਿਆਹ ਤਾਂ ਕਰਾ ਲਵੇ, ਇਹਨੂੰ ਘੁੰਮ ਕੇ ਜਾਣਾ ਪਿਆ ਦੂਜੇ ਰਸਤੇ, ਇਹਦੇ ਲੜਕੇ ਨੂੰ ਉਥੋਂ ਲੰਘਾਇਆ। ਤੇ ਜਦੋਂ ਬਰਾਤ ਪਹੁੰਚ ਗਈ, ਭੀਮ ਚੰਦ ਕਈ ਦਿਨਾਂ ਬਾਅਦ ਪਹੁੰਚਿਆ ਵਿਆਹ ਤੋਂ, ਲੜਕੇ ਦਾ ਵਿਆਹ ਵੀ ਹੋ ਗਿਆ, ਏਡੀ ਵੱਡੀ ਸਜ਼ਾ ਇਹਨੂੰ ਮਿਲੀ। ਕਈ ਦਿਨਾਂ ਬਾਅਦ ਪਹੁੰਚਿਆ ਸ੍ਰੀਨਗਰ ਤੇ ਫਤਿਹ ਸ਼ਾਹ ਹੈ ਤਾਂ ਗੁਰੂ ਘਰ ਦਾ ਸ਼ਰਧਾਲੂ ਸੀ ਪਰ ਮਹਾਰਾਜ ਜੀ ਦਾ ਵਿਰੋਧੀ ਬਣਾ ਦਿੱਤਾ। ਕਹਿੰਦਾ ਤੇਰੀ ਲੜਕੀ ਦਾ ਡੋਲਾ ਤਾਂ ਲੈ ਕੇ ਜਾਵਾਂਗਾ ਜੇ ਗੁਰੂ ਤੇ ਹਮਲਾ ਕਰੇਗਾ। ਆਪਣੀ ਫੌਜ ਵੀ ਭੇਜ ਦਿੱਤੀ, महाराज जी ने बचित्र नाटक बेचे बचन लिखे ने फतेह शाह कोपा तब राजा। फतेह शाह राजा बड़े गुस्से विच रोस विच आ गया, उन्हें मैं अपनी फौजा भेज दिया। हरिचंद राजा आया, बड़ा वड्डा बली राजा सी, जिहदे सिर दे उत्ते इन्हां नूं बड़ा माण सी, उह भी आया। बड़ी वड्डी फौज आई, महाराज जी ने पौंटा साहब विखे तैयारी कर ली। पीर बुद्धू शाह ने सतगुरां कोल 700 पठान भर्ती करवाए हुए सी, सारे दगा दे के दौड़ गए पहाड़ी राजा नाल जा रले। महाराज सच्चे पातशाह जी दे नाल जिन्नी फौज सी सारी तैयार कीती। उधर उदासियां दा डेरा सी जिथे अजकल महंत कृपाल दास जी दा गुरु घर है। उदासियां नूं पता लगा, महाराज जी ने सुनेहा भेजा भी कल नूं आपां लड़ाई करनी है, जंग करना है। जिन्ने उदासी साध सी सारे रातों रात ही दौड़ गए। तो महाराज जी कहंदे भी सारे ही दौड़ गए ने जां कोई रह गया? कहंदे जी एक रह गया महंत कृपाल दास। महाराज कहंदे चलो उदासियां दी जड़ रख ली है। महंत कृपाल दास आ गया सतगुरां कोल। पंगाणी दा मैदान गुरु साहब ने जंग वास्ते चुनिया, ते पंगाणी दे मैदान विच एहो जिहा जंग कीता, एहो जिहा जंग लड़िया कि उस जंग नूं वेख के वैरियां दे दंद खट्टे हो गए। गुरु कलगीधर दे जीवन दा पहला जंग सी, दसवें पातशाह दे जीवन दा ये पहला जंग सी, पंगाणी दा जंग। महाराज जी इतनी बहादुरी नाल लड़े सतगुरां दे सूरमे कि महंत कृपाल दास जिहड़ा साध सी, साध हाथ च सोटा फड़िया होया, उन्हूं भी रोस जागया। कहिंदा महाराज मेरा चित करदा भी मैं भी लड़ा। महाराज कहिंदे किहदे नाल लड़ेगा? महाराज ये जिहड़ा सामने हयात खां आ रहा, हयात खां गुरु गोबिंद सिंह महाराज जी कोल पहला नौकर सी, कहिंदा मेरे नाल बह के तुहाडे घर दा लंगर छकदा रहा, नमक हरामी है, मैं इन्हू मारना। कहिंदे महंत कृपाल दास जी घोड़े ते सवार ते हाथ च सोटा लैके हयात खां वल वधे। कहिंदे हयात खां ठहर। हयात खां कहदा ओ साधा तू लड़ेगा मेरे नाल? वेखो गुरु कलगीधर ने जिहड़े वचन वाले कहे सी ना, गिदड़ो से मैं शेर बनाऊं। हुण साधा दा काम लड़ना नहीं हुंदा, साधा दा काम थोड़ी लड़ना। महाराज जी ने साध विच भी इहो जिहा वीर रस भर दिता कि ओ साध हाथ विच सोटा लैके एक मड्डे गिलजे पठान नूं, मुगल नूं वगार रिहा हयात खां नूं। हयात खां ने आके तेग दा वार कीता, महंत कृपाल दास ने अपने सोटे ते रोक लिया ते कहिंदे ते सोटे ते वार रोक के जदों दोबारा उस सोटे दा वार कीता ना, हयात खां दे सिर दे उत्ते वार कीता, ते कहिंदे जदों सिर दे उत्ते हयात खां दे वार कीता, हयात खां दा सिर एदां खिंड गया जिवें खखड़ी पाट के खिंड जांदी है। सिर दे विचों मिज डिग के जमीन ते जा पी। हयात खां घोड़े तो थल के जमीन ते डिग पिया। साधा ने भी वड्डे वड्डे पठान मार मुकाए। वेख के लाल चंद हलवाई नूं भी चाओ जागया, महाराज मैं भी लड़ना चाहना। कदे घोड़े नहीं सी चढ़िया, कदे कृपान हथ च नहीं सी फड़ के वेखी। महाराज जी नूं कहण लगा, महाराज दस दिओ भी एक वारी आ कृपान किवें चलाउणी ते ढाल किवें चलाउणी। महाराज कहिंदे जदों दुश्मन वार करेगा ढाल करके रोक लई, मुड़ के अपना वार करी ते मार लई। बस ढाई फट जंग दे हुंदे ने। लाल चंद भी इतनी बहादुरी ते दलेरी नाल उत्थे लड़िया, पहली वार हथियार हथ च पकड़ के जंग दे मैदान विच। ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੰਘਾਣੀ ਦੇ ਜੰਗ ਵਿਚ ਜਿੱਤ ਹੋਈ। ਉਥੇ ਹਰੀ ਚੰਦ ਰਾਜਾ, ਮਹਾਰਾਜ ਕਲਗੀਧਰ ਲਿਖਦੇ ਨੇ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਹਰੀ ਚੰਦ ਰਾਜਾ ਵੱਧ ਕੇ ਆਇਆ ਤੇ ਕਹਿੰਦੇ ਮਹਾਰਾਜ ਜੀ ਉਹਨੇ ਸਾਡੇ ਤੇ ਤੀਰ ਦਾ ਵਾਰ ਕੀਤਾ, ਇੱਕ ਤੀਰ ਚਲਾਇਆ ਸਾਡੀ ਕੰਨ ਪੱਟੀ ਨੂੰ ਛੂ ਕੇ ਲੰਘ ਗਿਆ, ਉਹਨੇ ਦੂਜਾ ਤੀਰ ਚਲਾਇਆ। ਮਹਾਰਾਜ ਜੀ ਕਹਿੰਦੇ ਸਾਡੇ ਕਮਰ ਕੱਸੇ ਦੀ ਜਿਹੜੀ ਚਮੜੇ ਦੀ ਪੇਟੀ ਸੀ, ਉਸ ਚਮੜੇ ਦੀ ਪੇਟੀ ਦੇ ਵਿਚ ਆ ਕੇ ਦੂਜਾ ਤੀਰ ਵੱਜਾ ਤੇ ਕਹਿੰਦੇ ਚੀਰ ਕੇ ਚਮੜੇ ਦੀ ਪੇਟੀ ਨੂੰ ਮਹਾਰਾਜ ਜੀ ਦੇ ਥੋੜਾ ਜਿਹਾ ਜ਼ਖਮ ਹੋਇਆ, ਚੁਬੀ ਚਿੰਚਰੰਗ। ਮਹਾਰਾਜ ਕਲਗੀਧਰ ਲਿਖਦੇ ਨੇ ਥੋੜੀ ਜੀ ਕਹਿੰਦੇ ਉਹਦੀ ਨੋਕ ਆਪਣੇ ਪੇਟ ਚ ਚੁਬੀ। ਮਹਾਰਾਜ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰਨ ਲੈ ਕਮਾਣੰ। ਮਹਾਰਾਜ ਜੀ ਕਹਿੰਦੇ ਜਦੋਂ ਸਾਨੂੰ ਬਾਣ ਲੱਗਾ ਤੇ ਫਿਰ ਵੀਰਸ ਜਾਗਿਆ, ਹੱਥ ਵਿਚ ਕਮਾਣ ਸੰਭਾਲ ਕੇ ਕਹਿੰਦੇ ਕੱਢਿਆ ਆਪਣੇ ਪੱਥੇ ਚੋਂ ਚੋਣਵਾ ਜਾ ਤੀਰ ਤੇ ਵੰਗਾਰਿਆ, ਹਰੀ ਚੰਦ ਫੈਰ ਜਾ। ਤੇ ਮਹਾਰਾਜ ਜੀ ਕਹਿੰਦੇ ਤੂੰ ਦੋ ਵਾਰ ਕਰ ਚੁੱਕਾ, ਹੁਣ ਸਾਡਾ ਵਾਰ ਦੇ ਕੇ ਜਾਈ। ਇੱਕੋ ਤੀਰ ਮਾਰਿਆ, ਹਰੀ ਚੰਦ ਦੀ ਗਿੱਛੀ ਚੋਂ ਵੱਜ ਕੇ ਤੀਰ ਪਾਰ ਜਾ ਨਿਕਲਿਆ ਤੇ ਹਰੀ ਚੰਦ ਦੇ ਮਰਨ ਸਾਰ ਅਰਦੀ ਪੰਗਾਣੀ ਦੇ ਜੰਗ ਵਿਚ ਫਤਿਹ ਹੋ ਗਈ। ਤੇ ਮਹਾਰਾਜ ਜੀ ਕਹਿੰਦੇ ਭਾਈ ਜੀਤ ਮੇਰੀ ਕਿਰਪਾ ਕਾਲ, ਰਣੰਗ ਜੀਤ ਆਏ ਜਯੰਗ ਗੀਤ ਗਾਏ। ਕਹਿੰਦੇ ਜਿੱਤ ਕੇ ਜੰਗ ਦੇ ਮੈਦਾਨ ਵਿਚੋਂ ਅੱਜ ਅਸੀਂ ਵਾਪਸ ਆਏ ਆ। ਤੇ ਅੱਗੋਂ ਵਾਪਸ ਆਏ ਤੇ ਇੱਕ ਤਾਂ ਜੰਗ ਜਿੱਤਣ ਦੀ ਖੁਸ਼ੀ, ਉਧਰੋਂ ਰਸਤੇ ਦੀ ਖਬਰ ਮਿਲੀ ਮਹਾਰਾਜ ਤੁਹਾਡੇ ਘਰ ਪੁੱਤਰ ਦਾ ਜਨਮ ਹੋਇਆ। ਮਹਾਰਾਜ ਕਹਿੰਦੇ ਵਧਾਈ ਹੈ ਫਿਰ ਤਾਂ। ਕਹਿੰਦੇ ਫਿਰ ਸਾਡੇ ਸਾਹਿਬਜ਼ਾਦੇ ਦਾ ਨਾਂ ਜੰਗ ਜਿੱਤ ਕੇ ਆਏ ਆ, ਜਿਹੜਾ ਸਾਡਾ ਸਾਹਿਬਜ਼ਾਦਾ ਜਨਮ ਲੈ ਕੇ ਆਇਆ ਉਹ ਵੀ ਕਿਸੇ ਕੋਲੋਂ ਜਿੱਤਿਆ ਨਹੀਂ ਜਾਏਗਾ, ਇਸ ਕਰਕੇ ਉਹਦਾ ਨਾਂ ਹੈ ਸਾਹਿਬਜ਼ਾਦਾ ਅਜੀਤ ਸਿੰਘ। ਸਾਹਿਬਜ਼ਾਦਾ ਅਜੀਤ ਸਿੰਘ ਨਾਂ ਰੱਖਿਆ। ਮਹਾਰਾਜ ਜੀ ਦੀ ਵੀਰ ਅਸੀਂ ਬਿਰਤੀ ਦਾ ਸੰਕੇਤ ਹੈ। ਇਹ ਕਲਗੀਧਰ ਦੇ ਚਾਰ ਪੁੱਤਰ ਤੇ ਚਾਰਾਂ ਦੇ ਵੀਰ ਅਸੀਂ ਨਾਂ ਨੇ, ਸਾਹਿਬ ਅਜੀਤ ਸਿੰਘ, ਸਾਹਿਬ ਜੁਝਾਰ ਸਿੰਘ, ਸਾਹਿਬ ਜੁਰਾਵਰ ਸਿੰਘ, ਸਾਹਿਬ ਫਤਿਹ ਸਿੰਘ। ਇਹ ਮਹਾਰਾਜ ਜੀ ਦੀ ਵੀਰ ਅਸੀਂ ਬਿਰਤੀ ਦਾ ਪ੍ਰਤੀਕ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੌਂਟਾ ਸਾਹਿਬ ਵਿਖੇ ਤਕਰੀਬਨ 4 ਸਾਲ ਤੋਂ ਵੱਧ ਸਮਾਂ ਬਤੀਤ ਕੀਤਾ, ਉਥੋਂ ਸ੍ਰੀ ਆਨੰਦਪੁਰ ਸਾਹਿਬ ਆਏ। ਹੁਣ ਮਹਾਰਾਜ ਜੀ ਉਹ ਕੰਮ ਕਰਨਾ ਚਾਹੁੰਦੇ ਨੇ ਆਨੰਦਪੁਰ ਸਾਹਿਬ ਆ ਕੇ ਜਿਸ ਲਿਬਾਸ ਤੇ ਮਾਤ ਲੋਕ ਵਿਚ ਆਏ ਨੇ, ਕਿਹੜਾ ਕੰਮ? ਖਾਲਸੇ ਪੰਥ ਦੀ ਸਾਜਣਾ ਕਰਨਾ ਚਾਹੁੰਦੇ ਨੇ। ਮਹਾਰਾਜ ਜੀ ਕਹਿੰਦੇ ਪਹਿਲਾਂ ਪਰਖ ਲਈਏ। ਹਿੰਦੁਸਤਾਨ ਦੇ ਉੱਤੇ ਬੜਾ ਲੰਮਾ ਸਮਾਂ ਬ੍ਰਾਹਮਣਾਂ ਨੇ ਰਾਜ ਕੀਤਾ ਹੈ, ਬ੍ਰਾਹਮਣਾਂ ਦਾ ਬੜਾ ਲੰਮੇ ਸਮੇਂ ਤੱਕ ਰਾਜ ਰਿਹਾ। ਮਹਾਰਾਜ ਜੀ ਕਹਿੰਦੇ ਵੇਖ ਲਈਏ, ਪਰਖ ਕੇ ਨਾ ਬ੍ਰਾਹਮਣਾਂ ਨੂੰ ਵੀ ਇਹ ਰਾਜ ਕਰ ਸਕਦੇ ਨੇ, ਇਹ ਵੈਰੀਆਂ ਨਾਲ ਲੜ ਸਕਦੇ ਨੇ। ਕਲਗੀਧਰ ਨੇ ਬ੍ਰਾਹਮਣਾਂ ਨੂੰ ਨਿਉਂਦਾ ਦਿੱਤਾ, ਕਹਿੰਦੇ ਵੀ ਤੁਹਾਡਾ ਸਾਰਿਆਂ ਦਾ ਲੰਗਰ ਹੈ ਸਾਡੇ ਘਰ। ਬੜੇ ਬ੍ਰਾਹਮਣ ਇਕੱਠੇ ਹੋ ਕੇ ਆ ਗਏ, ਸੈਂਕੜਿਆਂ ਦੀ ਗਿਣਤੀ ਚ ਆਨੰਦਪੁਰ ਸਾਹਿਬ। ਮਹਾਰਾਜ ਜੀ ਨੇ ਕਿਹਾ ਵੀ ਦੋ ਪੰਗਤਾਂ ਲਾ ਲਓ, ਇੱਕ ਵੈਸ਼ਨੂਆਂ ਦੀ ਤੇ ਇੱਕ ਮਾਸਾਹਾਰੀਆਂ ਦੀ। ਪੰਜ ਪੰਜ ਸ਼ਰਫੀਆਂ ਸੋਨੇ ਦੀਆਂ ਦੇਵਾਂਗੇ ਤੇ ਜਿਹੜੇ ਮਾਸਾਹਾਰੀ ਨੇ ਉਹਨਾਂ ਨੂੰ 5-5 ਰੁਪਈਏ ਦੇਵਾਂਗੇ। ਜਿੰਨੇ ਬ੍ਰਾਹਮਣ ਸੀ ਵੈਸ਼ਨੂਆਂ ਦੀ ਪੰਗਤ ਵਿਚ ਬਹਿ ਗਏ ਲੈਣ ਲਾ ਕੇ ਵੀ 5 ਸ਼ਰਫੀਆਂ ਸੋਨੇ ਦੀਆਂ ਮਿਲਣੀਆਂ। 5 ਸ਼ਰਫੀਆਂ ਤੇ ਅੱਜ ਵੀ ਬੜਾ ਮਾਇਨਾ ਰੱਖਦੀਆਂ ਨੇ ਸੋਨੇ ਦੀਆਂ, ਉਦੋਂ ਵੀ ਕਿੰਨਾ ਮਾਇਨਾ ਸੀ ਵੀ 5 ਰੁਪਈਏ ਥੋੜੇ ਹੁੰਦੇ ਨਾ, ਸ਼ਰਫੀਆਂ ਜ਼ਿਆਦਾ ਹੁੰਦੀਆਂ। ਜਿਹੜੇ ਬ੍ਰਾਹਮਣ ਮਾਸ ਖਾ ਵੀ ਲੈਂਦੇ ਸੀ ਉਹ ਵੀ ਬਹਿ ਗਏ ਵੈਸ਼ਨੂ ਪੰਗਤ ਵਿਚ, ਤੇ ਜਿਹੜੀ ਮਾਸਾਹਾਰੀਆਂ ਦੀ ਪੰਗਤ ਸੀ ਉਹਦੇ ਚ 1-2 ਬ੍ਰਾਹਮਣ ਹੀ ਬੈਠੇ। ਮਹਾਰਾਜ ਜੀ ਕਹਿੰਦੇ ਵੀ ਐਲਾਨ ਕਰਨ ਵੇਲੇ ਗਲਤੀ ਹੋ ਗਈ, ਕਥਾ ਸੂਰਜ ਪ੍ਰਕਾਸ਼ ਵਿਚ ਆਉਂਦੀ। ਮਹਾਰਾਜ ਕਹਿੰਦੇ ਥੋੜੀ ਜਿਹੀ ਗਲਤੀ ਹੋ ਗਈ ਹੈ, ਦਰਅਸਲ ਉਲਟਾ ਐਲਾਨ ਕਰਨਾ ਸੀ ਵੀ ਜਿਹੜੇ ਵੈਸ਼ਨੂ ਨੇ ਉਹਨਾਂ ਨੂੰ 5 ਸ਼ਰਫੀਆਂ ਮਿਲਣਗੀਆਂ, ਜਿਹੜੇ ਮਾਸਾਹਾਰੀ ਨੇ ਉਹਨਾਂ ਨੂੰ 5 ਸ਼ਰਫੀਆਂ ਸੋਨੇ ਦੀਆਂ ਮਿਲਣਗੀਆਂ, ਤੇ ਜਿਹੜੇ ਵੈਸ਼ਨੂ ਨੇ ਉਹਨਾਂ ਨੂੰ 5 ਰੁਪਈਏ। ਉਹ ਜਿੰਨੇ ਮਾਸਾਹਾਰੀ ਲੈਣ ਵਿਚ ਬੈਠੇ ਵੈਸ਼ਨੂਆਂ ਦੀ ਪੰਗਤ ਚ ਬੈਠੇ ਸੀ ਉਹ ਉੱਠ ਕੇ ਦੂਜੀ ਪੰਗਤ ਚ ਬਹਿ ਗਏ। ਮਹਾਰਾਜ ਜੀ ਹੱਸ ਪਏ, ਕਹਿੰਦੇ ਜਿਹੜੇ 5 ਸ਼ਰਫੀਆਂ ਪਿੱਛੇ ਆਪਣਾ ਧਰਮ ਛੱਡ ਸਕਦੇ ਨੇ, ਆਪਣੇ ਧਰਮ ਤੋਂ ਡਿੱਗ ਸਕਦੇ ਨੇ, ਪਕੜ ਕੇ ਔਰੰਗਜ਼ੇਬ ਦੀਆਂ ਫੌਜਾਂ ਨਾਲ ਕੀ ਲੜਨਗੇ। ਮਹਾਰਾਜ ਜੀ ਨੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ, ਇਹ ਨਹੀਂ ਰਾਜ ਕਰ ਸਕਦੇ। ਫਿਰ ਮਹਾਰਾਜ ਜੀ ਨੇ ਰਵਾਲਸਰ ਸਾਹਿਬ ਦੇ ਮੁਕਾਮ ਤੇ ਛਤਰੀਆਂ ਦੀ ਮੀਟਿੰਗ ਰੱਖੀ, ਛਤਰੀਆਂ ਨੂੰ ਵੀ ਪਰਖ ਲਈਏ, ਜਿੰਨੇ 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਨੇ ਇਹ ਛਤਰੀ ਕਹਾਉਂਦੇ ਨੇ, ਕੱਲ ਨੂੰ ਇਹ ਨਾ ਆਖਣ ਵੀ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਹੀ ਲੜਦੇ ਰਹੇ, ਸਾਨੂੰ ਸੋਲਾ ਹੀ ਨਹੀਂ ਮਾਰੀ, ਸਾਨੂੰ ਆ ਕੇ ਇਹਨਾਂ ਨੇ ਪੁੱਛਿਆ ਹੀ ਨਹੀਂ ਵੀ ਤੁਸੀਂ ਸਾਡੀ ਮਦਦ ਕਰੋ, ਅਸੀਂ ਤੁਹਾਡੇ ਨਾਲ ਰਲ ਕੇ ਲੜਾਂਗੇ। ਰਵਾਲਸਰ ਦੇ ਮੁਕਾਮ ਤੇ ਜਦੋਂ ਇਹਨਾਂ ਸਾਰੇ ਛਤਰੀਆਂ ਰਾਜਿਆਂ ਨੂੰ ਇਕੱਠਾ ਕਰਕੇ ਕਿਹਾ ਕਿ ਔਰੰਗਜ਼ੇਬ ਦੇ ਖਿਲਾਫ਼ ਲੜਨਾ, ਤੇ ਕਹਿੰਦੇ ਸਾਰੇ ਛਹਿ ਗਏ, ਕਹਿੰਦੇ ਔਰੰਗਜ਼ੇਬ ਨਾਲ ਕੌਣ ਲੜੇਗਾ, ਅਸੀਂ ਤਾਂ ਨਹੀਂ ਲੜ ਸਕਦੇ। ਤੇ ਕਲਗੀਧਰ ਜੀ ਨੇ ਉੱਥੇ ਫਿਰ ਬਚਨ ਕਿਹਾ ਸੀ, ਕਹਿੰਦੇ ਚੰਗਾ ਹੋਇਆ, ਪੰਥ ਪ੍ਰਕਾਸ਼ ਵਿਚ ਜ਼ਿਕਰ ਆਉਂਦਾ, ਮਹਾਰਾਜ ਕਹਿੰਦੇ ਚੰਗਾ ਹੋਇਆ ਤੁਸੀਂ ਇਨਕਾਰ ਕਰ ਦਿੱਤਾ ਰਾਜ ਲੈਣ ਤੋਂ, ਸਾਡੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ, ਹੁਣ ਇਨ ਗਰੀਬ ਸਿੱਖਣ ਕੋ ਦੇਹੋਂ ਪਾਤਸ਼ਾਹੀ ਯਾਦ ਕਰੇ ہمری گریائی جن کی جات کل کے ماہی سرداری پی نہیں کداہی انہیں کو سردار بناؤں تب اے گوبند سنگھ نام کہاؤں. مہاراج کہندے چنگا ہویا ہن میں سرداریاں اپنے پنتھ نوں دیاں گا. تو مہاراج سچے پادشاہ نے چارا ورنا تو اکٹھا کر کے خالصے پنتھ دی ساجنا کیتی. برہمن کھتری شودر ویش چارا ورنا نوں اکٹھیا کر کے مہاراج سچے پادشاہ جی نے وساکھی والے دن خالصے پنتھ دی ساجنا کیتی. پنتھ ساجیا خالسا ساجیا تے مہاراج سچے پادشاہ جی نے ایہو جا کرارا پنتھ ساجیا مہا تیج سی دنگے باج لڑن مرن تے کرے نہ لاج. ایہو جا خالسا ساجیا دنگے باج دا مطلب ہے جڑا ہر ویلے جنگ واسطے تیار رہے ہر ویلے برتی سور بیرتا دی رکھے جڑے پہلا کائر سی گیدی سی کامدل سی انہاں اندر ستگراں نے بیر اسی برتی دا جذبہ بھر کے انہاں نو مہان سور میں بنا دتا. ایک ایک سنگھ نو سوا سوا لکھ نال لڑن واسطے تیار کر دتا. غریب نواز پادشاہ نے اپنے جیون کال دوران ایک نہیں دو نہیں 14 جنگاں لڑیاں. کہانی تو شروع ہوئے مختصر صاحب دے جنگ تک 14 جنگاں لڑیاں. حیرانی اس بات دی ہے کہ 14 جنگاں لڑ کے 14 دیاں 14 جنگاں وچ فتح پراپت کیتی ہے. کسے بھی جنگ دے وچ ہار نہیں ہوئی, ہر ایک جنگ دے وچ جیت دے رہے نے, ہر ایک جنگ دے وچ فتح پراپت کر دے رہے نے. ایک ودوان نے بڑا سندر لکھیا ہے, وہ کہندا سری گرو گوبند سنگھ صاحب جی مہاراج بھارت ورش دے لوکاں لئی ایک پرماتما دا دتا ہویا مہان وردان نے. گل دھیان نال سنن والی ہے. وہ کہندا سری گرو گوبند سنگھ صاحب بھارت کھنڈ دے لوکاں لئی پرماتما دا دتا ہویا ایک ایسا وردان نے کہ جس وردان نو پراپت کر کے بھارت کھنڈ دے لوکاں نو کسے دوجے ور دی لوڑ نہیں, وردان دی لوڑ نہیں ہے. ایسا مہان وردان نے کہ جس وردان نو پراپت کر کے بھارت کھنڈ دے لوکاں نو کسے دوجے وردان دی لوڑ نہیں ہے, ور دی لوڑ نہیں ہے. ایسے مہان تجسوی ستگرو شری گرو گوبند سنگھ صاحب جی مہاراج جنہ بارے بھائی سنتوکھ سنگھ جی نے لکھے ہے, چھائے جاتی ایکتا انیکتا بلائے جاتی ہوتی کچیلتا کتیبن قرآن کی, پاپ ہی پرپک جاتے ترم تسک جاتے ورن گرک جاتے ساہت بدھان کی, دیوی دیو دہرے سنتوکھ سنگھ دور ہوتے ریت مٹ جاتی کتھا بیدن قرآن کی, شری گرو گوبند سنگھ پاون پرم سور مورت نہ ہوتی جو پہ کرونا ندھان کی. ایسے مہان ستگرو شری گرو گوبند سنگھ صاحب جی کہندے جے نہ ہوندے تے کی ہوندا. ایک نقشہ بنیا جے گرو گوبند سنگھ نہ ہوندے تے کی ہوندا, کہندے ایکتا چھا جاندی. ایکتا ایکتا چھان دا مطلب اکو دھرم ہوندا اسلام, کوئی دوجا دھرم نظر نہ آؤں. اج بھارت کھنڈ دی بھومی تے وکھرے وکھرے دھرم نے, ویراگی وکھرے ٹورے پھردے نے, سنیاسی نے, جینی نے, بودھی نے, انیکاں دھرم نے, اے یوگی نے, جنگم نے, سریوڑے نے, اے جننے دھرم نے سارے دھرم نہیں سی ہونے, اکو ہی دھرم ہونا سی کیول اسلام دھرم. کہندے ایکتا چھا جانی سی, وکھو وکھرے دھرم نہیں سن ہونے, انیکتا بلائے جاتی. آ جڑی اج انیکتا نظر آندی ہے, آ کتے مندر بنیا ہویا ہے, کتے چرچ بنیا ہویا ہے, کتے انیکاں پرکار دے دھرم مندر بنے ہوئے نے, کتے مٹھ بنے ہوئے نے یوگیاں دے, اے انیکتا نظر آ رہی ہے. تے اس انیکتا دا کارن گرو گوبند سنگھ صاحب نے, نہیں تاں مسجداں ہی ہوندیاں. پاپ ہی پرپک جانے سی, دھرم ختم ہو جانے سن, ورن گرک جانے سن. تے کہندے دیوی دیو دہرے, آ جڑے وڈے وڈے مندر نظر آؤں نے اج, اے مندر نہیں سی دسنے, انہاں مندراں دیاں تھاواں تے مسجداں کھڑیاں ہونیاں سی. اورنگزیب کامیاب بھی ہو چکا سی, اونے انیکاں ایہو جے دھرم مندر ہندو ویران دے جڑے بڑے بڑے پاک پوتر مندر سی جتھے بھگوان کرشن دا جنم ہویا, او مندر ڈھا کے اتھے مسیت بنائی. ਜਿੱਥੇ ਰਾਮ ਦਾ ਜਨਮ ਹੋਇਆ ਉਹ ਢਾ ਕੇ ਜਗ੍ਹਾ ਮੰਦਰ ਬਣਾ ਕੇ ਮਸਜਿਦ ਬਣਾ ਦਿੱਤੀ। ਹੋਰ ਵੀ ਅਨੇਕਾਂ ਥਾਵਾਂ ਤੇ ਮੰਦਰ ਢਾ ਕੇ ਮਸੀਤਾਂ ਖੜੀਆਂ ਕੀਤੀਆਂ ਗਈਆਂ ਤੇ ਕਹਿੰਦਾ ਹਰ ਥਾਂ ਤੇ ਮਸਜਿਦਾਂ ਹੀ ਮਸਜਿਦਾਂ ਹੋਣੀਆਂ ਸਨ ਤੇ ਕਹਿੰਦੇ ਰੇਤ ਮੁੱਟ ਜਾਤੀ ਕਥਾ ਬੇਦਨ ਪੁਰਾਨ ਕੀ। ਰੇਤ ਹੀ ਮਿਟ ਜਾਣੀ ਸੀ, ਅੱਜ ਹਰ ਥਾਂ ਤੇ ਕਿਤੇ ਵੇਦ ਪੜੇ ਜਾ ਰਹੇ ਨੇ, ਕਿਤੇ ਪੁਰਾਣ ਪੜੇ ਜਾ ਰਹੇ ਨੇ। ਕਹਿੰਦੇ ਇੱਕੋ ਗ੍ਰੰਥ ਪੜਿਆ ਜਾਣਾ ਸੀ ਕੁਰਾਨ ਦਾ, ਕਿਸੇ ਗ੍ਰੰਥ ਦੀ ਨਿਖੇਧੀ ਨਹੀਂ ਕੀਤੀ ਭਾਈ ਸਾਹਿਬ ਨੇ, ਪਰ ਉਹ ਦੱਸ ਰਹੇ ਨੇ, ਨਕਸ਼ਾ ਦੱਸ ਰਹੇ ਨੇ, ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤੇ ਕੀ ਹੁੰਦਾ। ਕਹਿੰਦੇ ਰੀਤ ਹੀ ਮਿਟ ਜਾਣੀ ਸੀ, ਵੇਦਾਂ ਪੁਰਾਣਾਂ ਦੀ ਕਥਾ ਬੰਦ ਹੋ ਜਾਣੀ ਸੀ, ਇੱਕੋ ਗ੍ਰੰਥ ਹੀ ਹੋਣਾ ਸੀ ਸੰਸਾਰ ਦੇ ਵਿੱਚ ਕੁਰਾਨ, ਜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ। ਇੱਕ ਵਿਦਵਾਨ ਇਹ ਵੀ ਕਹਿੰਦਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਜਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੋਂ ਬਿਨਾਂ ਭਾਰਤ ਖੰਡ ਦਾ ਨਕਸ਼ਾ ਹੀ ਕੁਝ ਹੋਰ ਹੁੰਦਾ। ਅੱਜ ਸਾਰੇ ਧਰਮ ਇੱਕ ਧਰਤੀ ਤੇ ਫਲਤ ਨੇ, ਫਲੀ ਭੂਤ ਹੋ ਰਹੇ ਨੇ। ਸਾਉ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਬਦੌਲਤ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ, ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ,
ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ,
ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ,
ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ।
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ।
ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਾਨੂੰ ਬੜਾ ਉੱਚਾ ਸੁੱਚਾ ਵਿਰਸਾ ਦਿੱਤਾ, ਸਾਨੂੰ ਖੰਡੇ ਬਾਟੇ ਦੀ ਪੌਲ ਚੁਕਾ ਕੇ ਸਿੰਘ ਸਜਾਇਆ, ਉਹ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਹੈ, ਜਿਸ ਅੰਮ੍ਰਿਤ ਨੂੰ ਦੇਵਤੇ ਵੀ ਲੋਚਦੇ ਨੇ। ਸੁਰ ਨਰ ਮੁੰਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਹਨੂੰ ਦੇਵਤੇ ਵੀ ਲੋਚਦੇ ਸਨ, ਮੁਨੀ ਜਨ ਵੀ ਲੋਚਦੇ ਸਨ, ਉਹ ਅੰਮ੍ਰਿਤ ਦੀ ਦਾਤ, ਅੰਮ੍ਰਿਤ ਦੇ ਦਾਨੀ ਬਣ ਕੇ ਸਾਨੂੰ ਸਤਿਗੁਰਾਂ ਨੇ ਦਿੱਤੀ, ਖੰਡੇ ਬਾਟੇ ਦੀ ਪੌਲ ਛਕਾਈ। ਤੇ ਖਾਲਸਾ ਜੀ, ਦਸਮੇਸ਼ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਉਣ ਵਾਲਿਆਂ ਨੂੰ ਬੇਨਤੀ ਹੈ ਕਿ ਭਾਈ ਖੰਡੇ ਬਾਟੇ ਦੀ ਪੌਲ ਛਕਣੀ ਹਰ ਇੱਕ ਸਿੰਘ ਦਾ ਕਰਤੱਵ ਹੈ, ਫਰਜ਼ ਹੈ ਕਿ ਹਰ ਇੱਕ ਮਾਈ ਭਾਈ ਜਿਹੜਾ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਾਂ ਲੈ ਕੇ ਸੀਸ ਝੁਕਾਉਂਦਾ, ਹਰ ਇੱਕ ਮਾਈ ਭਾਈ ਵਾਸਤੇ ਫਰਜ਼ ਬਣਦਾ ਕਿ ਉਹ ਖੰਡੇ ਬਾਟੇ ਦੀ ਪੌਲ ਛਕੇ, ਸਿੰਘ ਸਜੇ, ਮਹਾਰਾਜ ਜੀ ਦੇ ਜਹਾਜ਼ ਤੇ ਸਵਾਰ ਹੋਵੇ। ਕਿਉਂਕਿ ਸਤਿਗੁਰਾਂ ਨੇ ਖਾਲਸੇ ਪੰਥ ਦੀ ਸਾਜਣਾ ਕੀਤੀ। ਇਹ ਖਾਲਸਾ ਦਾ ਮਤਲਬ ਹੈ ਬਿਲਕੁਲ ਸ਼ੁੱਧ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਰਲ ਗੜ ਨਾ ਹੋਵੇ, ਕਿਸੇ ਵੀ ਪ੍ਰਕਾਰ ਦੀ ਮਿਲ ਗੋਭਾ ਨਾ ਹੋਵੇ, ਜਿਹੜਾ ਬਿਲਕੁਲ ਪਿਓਰ ਤੇ ਬਿਲਕੁਲ ਸ਼ੁੱਧ ਹੋਵੇ, ਉਹਨੂੰ ਕਹਿੰਦੇ ਨੇ ਖਾਲਸਾ। ਤੇ ਖਾਲਸਾ ਬਣਾ ਕੇ ਸਤਿਗੁਰਾਂ ਨੇ ਸਿੱਧਾ ਅਕਾਲ ਪੁਰਖ ਨਾਲ ਸਾਡਾ ਰਾਬਤਾ ਜੋੜ ਦਿੱਤਾ। ਕਿਉਂਕਿ ਖਾਲਸਾ ਉਹਨੂੰ ਕਹਿੰਦੇ ਨੇ ਉਹ ਸਰਕਾਰੀ ਜ਼ਮੀਨ ਜਿਹਦੇ ਤੇ ਸਰਕਾਰ ਦਾ ਸਿੱਧਾ ਪ੍ਰਬੰਧ ਆ ਔਰ ਜਿਹਦੇ ਤੇ ਕਿਸੇ ਪ੍ਰਕਾਰ ਦਾ ਟੈਕਸ ਨਹੀਂ ਲੱਗਦਾ, ਉਹਨੂੰ ਖਾਲਸਾ ਕਹਿੰਦੇ ਨੇ। ਤੇ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਪ੍ਰਮਾਤਮਾ ਦੀ ਫੌਜ ਹੈ, ਇਹਦੇ ਤੇ ਵੀ ਕਿਸੇ ਪ੍ਰਕਾਰ ਦਾ ਟੈਕਸ ਲਾਗੂ ਨਹੀਂ ਹੁੰਦਾ। ਇਹਦਾ ਜੋੜ, ਇਹਦਾ ਸਬੰਧ ਸਿੱਧਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ, ਪ੍ਰਮਾਤਮਾ ਨਾਲ, ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਜੋੜਿਆ। ਇੱਥੋਂ ਤੱਕ ਵੀ ਮਹਾਰਾਜ ਜੀ ਨੇ ਕਿਹਾ ਮੈਨੂੰ ਪਰਮੇਸ਼ਰ ਕਹਿਣ ਦੀ ਲੋੜ ਨਹੀਂ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਅਕਾਲ ਪੁਰਖ ਹੈ, ਉਹਦੀ ਤੁਸੀਂ ਬੰਦਗੀ ਕਰਨੀ ਹੈ, ਉਹਦੀ ਤੁਸੀਂ ਭਗਤੀ ਕਰਨੀ ਹੈ, ਉਹਦੀ ਤੁਸੀਂ ਇਬਾਦਤ ਕਰਨੀ ਹੈ। ਪਰਮੇਸ਼ਰ ਦੀ ਬੰਦਗੀ ਦੇ ਨਾਲ, ਅਕਾਲ ਪੁਰਖ ਦੇ ਨਾਲ ਗੁਰੂ ਖਾਲਸੇ ਪੰਥ ਨੂੰ ਜੋੜਿਆ। ਅੱਜ ਐਸੇ ਮਹਾਨ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਦਿਹਾੜਾ ਹੈ। ਆਪ ਸਾਰੀਆਂ ਸੰਗਤਾਂ ਨੂੰ ਵਧਾਈਆਂ। ਉਥੇ ਨਾਲ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ। ਆਓ, ਲੜੀਵਾਰ ਕਥਾ ਤਾਂ ਅੱਜ ਹੋ ਨਹੀਂ ਸਕੀ, ਮਨ ਦਾ ਫੁਰਨਾ ਸੀ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਹੀ ਬੋਲਿਆ ਜਾਵੇ। ਪਹਿਲੇ ਦੋਹਰੇ ਦੀ ਵਿਚਾਰ ਹੀ ਸਰਵਣ ਕਰੀਏ। ਸਾਰੀ ਸੰਗਤ ਸੁਰਤ ਬਿਰਤ ਨੂੰ ਇਕਾਗਰ ਕਰਕੇ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਗ੍ਰਾਮ ਬਾਰ ਨੇ ਤੇ ਗੁਰੂ ਕੀਨੋ ਅਗਰ ਪਿਆਨ।
ਬਾਰ ਨੇ ਪਿੰਡ ਚ ਗੁਰੂ ਤੇਗ ਬਹਾਦਰ ਸਾਹਿਬ ਨੇ ਡੇਰਾ ਕੀਤਾ ਸੀ। ਇਹ ਕਥਾ ਕੱਲ ਆਪਾਂ ਵਿਚਾਰੀ ਸੀ ਤੇ ਬਾਰ ਨੇ ਪਿੰਡ ਦੇ ਜ਼ਿਮੀਦਾਰ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਭਲਾ ਕੀਤਾ, ਕਲਿਆਣ ਕੀਤੀ। ਇਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਨੂੰ ਪਿਆਨਾ ਕੀਤਾ ਹੈ।
ਸੇਤ ਸਜਤ ਕੋਸ਼ਿਸ਼ ਮਹਾ ਸੇਤ ਤੁਰੰਗ ਸੁਜਾਨ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇਥੋਂ ਚੱਲੇ, ਕਹਿੰਦੇ ਸਰੀਰ ਤੇ ਚਿੱਟੇ ਰੰਗ ਦੀ ਪੁਸ਼ਾਕ ਹੈ। ਨੌਵੇਂ ਪਾਤਸ਼ਾਹ ਸਫੇਦ ਰੰਗ ਦੇ ਬਸਤਰ ਆਪਣੇ ਸਰੀਰ ਤੇ ਧਾਰਨ ਕਰਿਆ ਕਰਦੇ ਸਨ। ਕਹਿੰਦੇ ਬਸਤਰ ਵੀ ਚਿੱਟੇ ਰੰਗ ਦੇ ਨੇ, ਸਰੀਰ ਤੇ ਚਾਦਰੇ ਦਾ ਬੁੱਕਲ ਵੀ ਚਿੱਟੇ ਰੰਗ ਦਾ ਹੈ, ਤੇ ਜਿਹੜੇ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ ਉਹ ਘੋੜਾ ਵੀ ਸਫੇਦ ਰੰਗ ਦਾ, ਉਹ ਘੋੜਾ ਵੀ ਚਿੱਟੇ ਰੰਗ ਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਇਥੋਂ ਚੱਲ ਕੇ ਥਨੇਸਰ ਪਹੁੰਚੇ ਨੇ, ਤੇ ਥਨੇਸਰ ਤੋਂ ਬਣੀ ਬਦਰਪੁਰ ਨਗਰ ਹੈ, ਉਥੇ ਪਹੁੰਚੇ ਨੇ। ਜਿਵੇਂ ਜਾ ਕੇ ਉਥੇ ਸਾਹਿਬ ਸੱਚੇ ਪਾਤਸ਼ਾਹ ਨੇ ਕੌਤਕ ਵਰਤਾਏ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਮਹਾਰਾਜ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਪੰਜਨ ਗੁਣਤਾ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਵੇ
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ ਹੇ ਠਾਕੁਰ ਹੋ ਦਾਸਰੋ
ਨਿਰਗੁਣ ਗੁਣ ਨਹੀਂ ਕੋਈ।
ਨਾਨਕ ਦੀਜੈ ਨਾਮ ਦਾਨ
ਕੋਈ ਪਰੋਏ
ਆਏ ਪ੍ਰਭ ਸ਼ਰਨਾਗਤੀ
ਕਿਰਪਾ ਨਿਧਿ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਪਾਰੀ ਉਤਾਰ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਪਾਰੀ ਉਤਾਰ ਨਿਹਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।